दंडवत वंदन अनेक बार सर्व कला समरथ डोलन ते राखो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा जिहड़ा अवतार दा दिहाड़ा है वह भी अज दा दिन है भाव के अज सतगुरु हरगोबिंद सच्चे पातशाह जी दे अवतार दे दिहाड़े दी मैं तुहानू सारी संगत नू लख लख वधाई देंदा हां ते जिहड़ा सतगुरां दी कृपा दे नाल इतिहास चल रहा है वह भी सतगुरु हरगोबिंद सच्चे पातशाह जी का इतिहास चल रहा है। कवि संतोख सिंह जी ने लिखा है कि सतगुरु हरगोबिंद सच्चे पातशाह जी बहुत स्नेह करते ने श्री हर राय जी दे नाल ते जिहड़ी संगत है वह सारी समझदी है कि अपने पोतरे हर राय दे उत्ते सतगुरु हरगोबिंद सच्चे पातशाह जी दी बहुती करना है बहुती दया है। कल इथों तक कथा पहुंची सी अज इथों अगे मैं प्रारंभ करदा। सूरज मल पित आशा चीना श्री हर राय चह गुर कीना। कवि संतोख सिंह जी लिखते ने कि जिहड़ा सूरज मल है सतगुरां दा साहिबजादा उन्हें सतगुरां दे आशे नूं सतगुरां दे इरादे नूं पछाणिया वह सोचदा है कि लगदा है कि श्री हर राय जी नूं अपनी जगह दे उत्ते गुरु करना चाहुंदे ने सतगुरु हरगोबिंद जी। निज जननी संग गाथ बुझाई दई चहत पौत्रे बड़े आई। सूरज मल ने अपनी मां नूं जाके खबर दिती है कि सतगुरु हरगोबिंद सच्चे पातशाह जी अपने पोतरे हर राय नूं गुरियाई देना चाहुंदे। तथा नानकी सुध सुन पाई मरवाही जुत चित दुच ताई। कवि संतोख सिंह जी लिखते ने कि जिस तरह सूरज मल ने खबर दिती है अपनी मां नूं इसे तरह किसी होर तो खबर मिली है नानकी जी नूं ते सुन के नानकी जी भी बहुत ही ज्यादा दुचित्ती दे विच फसे ने चिंता दे विच फसे ने ते दूसरे पासे मरवाही जी भी बड़े चिंतित ने क्योंकि मरवाही जी का पुत्र है सूरज मल ते नानकी जी दे सुपुत्र ने तेग बहादुर जी दोवे मातावां बड़ी चिंता दे विच ने। करै विचार कहां एह पावे सुत तज पौत्र को बड़े आवे। मरवाही ते नानकी दोवे आपो अपनिया सोचा सोचनगिया। पहली जिहड़ी गल है एक कवि जी ने कीती है नानकी जी दी कि नानकी जी बड़ा विचार करदे ने ਇਹ ਕਹਾ ਭਾਵ ਹੈ ਕਿ ਸਤਿਗੁਰਾਂ ਨੂੰ ਇਹ ਕਿਸ ਤਰ੍ਹਾਂ ਗੱਲ ਚੰਗੀ ਲੱਗਦੀ ਹੈ ਸੁੱਤ ਤਜ ਪੋਤਰੇ ਕੋ ਵਡਿਆਵੇ ਕਿ ਪੁੱਤਰਾਂ ਨੂੰ ਛੱਡ ਕੇ ਆਪਣੇ ਪੋਤਰੇ ਨੂੰ ਵਡਿਆਈ ਦੇਣਾ ਚਾਹੁੰਦੇ। ਗੁਣ ਗਨ ਸਹਿਤ ਸਦਾ ਅਨੁਸਾਰੀ ਪਿਤਾ ਅਗਰ ਕੁਛ ਨਹੀਂ ਹੰਕਾਰੀ। ਨਾਨਕੀ ਜੀ ਵਿਚਾਰਦੇ ਨੇ ਕਿ ਮੇਰਾ ਜਿਹੜਾ ਪੁੱਤਰ ਤੇਗ ਬਹਾਦਰ ਹੈ ਉਹ ਤੇ ਗੁਣਾਂ ਦੇ ਵਿੱਚ ਭਰਪੂਰ ਹੈ ਔਰ ਸਦਾ ਹੀ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਹੈ ਪਿਤਾ ਦੇ ਅੱਗੇ ਕਦੇ ਵੀ ਉਸਨੇ ਹੰਕਾਰ ਦੀ ਕੋਈ ਗੱਲ ਨਹੀਂ ਕੀਤੀ। ਪ੍ਰਥਮ ਗੁਰਨ ਨਿਜ ਪੁੱਤਰ ਨ ਦੀਨ ਨਹੀਂ ਆਪਣੇ ਅਨੁਸਾਰੀ ਚੀਨ। ਸੋਚਦੀ ਹੈ ਨਾਨਕੀ ਕਿ ਪਹਿਲੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਗੁਰਿਆਈ ਸੀ ਉਹ ਆਪਣੇ ਪੁੱਤਰਾਂ ਨੂੰ ਨਹੀਂ ਦਿੱਤੀ, ਕਿਉਂਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਕਿ ਮੇਰੇ ਪੁੱਤਰ ਮੇਰੇ ਅਨੁਸਾਰ ਨਹੀਂ ਚੱਲਦੇ, ਮੇਰੇ ਹੁਕਮ ਦੇ ਵਿੱਚ ਨਹੀਂ ਹਨ, ਮੇਰੀ ਆਗਿਆ ਦੇ ਵਿੱਚ ਨਹੀਂ। ਸ੍ਰੀ ਚੰਦ ਯਾਰ ਲਖਮੀ ਦਾਸ ਪਿਤਾ ਸੇਵ ਨਹੀਂ ਕੀਨ ਹੁਲਾਸ। ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਸ੍ਰੀ ਚੰਦ ਨੇ ਤੇ ਲਖਮੀ ਦਾਸ ਨੇ ਦੋਵਾਂ ਨੇ ਪਿਤਾ ਦੀ ਸੇਵਾ ਹੁਲਾਸ ਦੇ ਨਾਲ ਕਦੇ ਨਹੀਂ ਕੀਤੀ। ਤਿਮਹੀ ਦਾਸੂ ਦਾਤੂ ਸੁਨੇ ਪੇਤੇ ਅਨੁਸਾਰੀ ਨਾਹਿਨਾ ਬਣੇ। ਇਸੇ ਹੀ ਤਰੀਕੇ ਦੇ ਨਾਲ ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਪੁੱਤਰ ਦਾਤੂ ਤੇ ਦਾਸੂ ਸਨ ਉਹਨਾਂ ਦੋਵਾਂ ਨੇ ਵੀ ਸਤਿਗੁਰਾਂ ਦੇ ਹੁਕਮ ਨੂੰ ਨਹੀਂ ਮੰਨਿਆ, ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਅਨੁਸਾਰ ਹੋ ਕੇ ਨਹੀਂ ਚੱਲੇ।
ਮੋਹਣ ਅਪਰ ਮੋਹਰੀ ਦੋਏ ਤਿਸ ਬਿਦ ਹੀ ਤਿੰਨ ਕੀ ਗਤ ਜੋਏ।
ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਮੋਹਣ ਤੇ ਮੋਹਰੀ ਸਨ, ਉਹਨਾਂ ਦੋਵਾਂ ਨੇ ਵੀ ਇਸੇ ਤਰੀਕੇ ਦੇ ਨਾਲ ਕੀਤਾ ਕਿ ਆਪਣੇ ਪਿਤਾ ਸਤਿਗੁਰੂ ਦੇ ਬਚਨ ਨੂੰ ਨਹੀਂ ਮੰਨਿਆ, ਉਹਨਾਂ ਦੇ ਅਨੁਸਾਰ ਹੀ ਹੋ ਕੇ ਨਹੀਂ ਚੱਲੇ।
ਸਭ ਤੇ ਉੱਚੋ ਪਿਤਾ ਹਮਾਰੋ ਜਗ ਜਾਚਕ ਗੁਰੇਕ ਦਤਾਰੋ।
ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ, ਇਸ ਤੋਂ ਇਲਾਵਾ ਗੁਰੂ ਅੰਗਦ ਜੀ ਦੇ ਸਾਹਿਬਜ਼ਾਦੇ ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ, ਇਹ ਜਿੰਨੇ ਵੀ ਗੁਰੂ ਸਾਹਿਬਾਨਾਂ ਦੇ ਸਾਹਿਬਜ਼ਾਦੇ ਸਨ, ਇਹ ਸਮਝਦੇ ਰਹੇ ਸਭ ਤੇ ਉੱਚੋ ਪਿਤਾ ਹਮਾਰੋ ਕਿ ਸਾਡੇ ਜਿਹੜੇ ਪਿਤਾ ਨੇ ਉਹ ਸਾਰਿਆਂ ਤੋਂ ਉੱਚੇ ਨੇ। ਜਗ ਜਾਚਕ ਤੇ ਸਾਰੀ ਦੁਨੀਆ ਮੰਗਣ ਵਾਲੀ ਮੰਗਤੀ ਹੈ, ਗੁਰ ਏਕ ਦਤਾਰੋ ਗੁਰੂ ਦਾਤਾ ਦੇਣ ਵਾਲਾ ਸਾਡਾ ਪਿਤਾ ਹੈ।
ਹਮ ਉੱਤਮ ਸਭ ਤੇ ਵੱਡ ਪਾਗੇ ਇਮ ਹੰਕਾਰ ਨ ਸੇਵਾ ਲਾਗੇ।
ਇਹਨਾਂ ਸਾਹਿਬਜ਼ਾਦਿਆਂ ਦੇ ਮਨ ਦੇ ਵਿੱਚ ਇਹੀ ਹੰਕਾਰ ਵਧਿਆ ਰਿਹਾ ਕਿ ਅਸੀਂ ਤੇ ਗੁਰੂ ਸਾਹਿਬ ਦੇ ਪੁੱਤਰ ਹਾਂ, ਇਸ ਕਰਕੇ ਸਾਡੀ ਵੱਡੀ ਤੋਂ ਵੱਡੀ ਵਡਿਆਈ ਹੈ, ਅਸੀਂ ਵੱਡੇ ਭਾਗਾਂ ਵਾਲੇ ਹਾਂ। ਇਹ ਮਹੰਕਾਰ ਨਾ ਸੇਵਾ ਲਾਗੇ, ਇਸ ਤਰ੍ਹਾਂ ਦਾ ਹੰਕਾਰ ਸਾਰਿਆਂ ਨੇ ਧਾਰਨ ਕੀਤਾ ਤੇ ਸੇਵਾ ਦੇ ਵਿੱਚ ਨਹੀਂ ਲੱਗੇ ਤੇ ਗੁਰੂ ਜੀ ਦੇ ਅਨੁਸਾਰ ਹੀ ਨਹੀਂ ਹੋਏ।
ਲੋਕਣ ਮੈਂ ਬਹੁ ਰਹਿ ਬਡਾਈ ਯਾ ਤੇ ਗੁਰੂ ਗਿਰਾਨਾ ਕਮਾਈ।
ਇਹਨਾਂ ਸਾਰੇ ਸਾਹਿਬਜ਼ਾਦਿਆਂ ਨੇ ਜਿਹੜੇ ਕਿ ਗੁਰੂ ਸਾਹਿਬ ਦੇ ਸਨ, ਇਹਨਾਂ ਸਾਰਿਆਂ ਨੇ ਸਮਝਿਆ ਕਿ ਲੋਕਾਂ ਦੇ ਵਿੱਚ ਸਾਡੀ ਤੇ ਵੱਡੀ ਵਡਿਆਈ ਰਹਿਣੀ ਹੀ ਰਹਿਣੀ ਹੈ, ਕਿਉਂਕਿ ਅਸੀਂ ਤੇ ਸਤਿਗੁਰਾਂ ਦੇ ਸਪੁੱਤਰ ਹਾਂ।
ਯਾ ਤੇ ਗੁਰੂ ਗਿਰਾ ਨਾ ਕਮਾਈ,
ਇਸ ਕਰਕੇ ਗੁਰੂ ਦੇ ਬਚਨ ਨੂੰ ਉਹਨਾਂ ਦੇ ਹੁਕਮ ਨੂੰ ਇਹਨਾਂ ਨੇ ਨਹੀਂ ਮੰਨਿਆ, ਇਸੇ ਕਰਕੇ ਨਾ ਸ੍ਰੀ ਚੰਦ ਨੂੰ ਤੇ ਨਾ ਲਖਮੀ ਦਾਸ ਨੂੰ ਗੁਰਿਆਈ ਮਿਲੀ, ਨਾ ਅੱਗੋਂ ਦਾਤੂ ਤੇ ਦਾਸੂ ਨੂੰ ਮਿਲੀ, ਇਸ ਤੋਂ ਅੱਗੇ ਮੋਹਣ ਤੇ ਮੋਹਰੀ ਨੂੰ ਵੀ ਗੁਰਿਆਈ ਨਹੀਂ ਮਿਲੀ।
ਮਾਮ ਸੁੱਤ ਤੇਗ ਬਹਾਦਰ ਨੀਕੋ ਪਿਤਿਆ ਗਿਆ ਮੈਂ ਉਜਲ ਜੀ ਕੋ।
ਹੁਣ ਨਾਨਕੀ ਜੀ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਨੇ ਕਿ ਮੇਰਾ ਜਿਹੜਾ ਪੁੱਤਰ ਤੇਗ ਬਹਾਦਰ ਹੈ ਇਹ ਤੇ ਪਹਿਲਾਂ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਵਰਗਾ ਨਹੀਂ ਹੈ, ਕਿਉਂਕਿ ਮੇਰਾ ਜਿਹੜਾ ਪੁੱਤਰ ਤੇਗ ਬਹਾਦਰ ਹੈ ਉਹ ਚੰਗਾ ਹੈ, ਪਿਤਾ ਦੀ ਆਗਿਆ ਦੇ ਵਿੱਚ ਚੱਲਦਾ ਤੇ ਉਹਦਾ ਹਿਰਦਾ ਬੜਾ ਸਾਫ਼ ਹੈ।
ਰਹਿ ਮਰਜੀ ਨਹੀਂ ਅਰਜੀ ਕਹਿ ਗੁਰ ਕੋ ਕਰਿਓ ਪਿਖਤ ਮੁੱਦ ਲਹਿ।
ਤੇਗ ਬਹਾਦਰ ਤੇ ਹਮੇਸ਼ਾ ਸਤਿਗੁਰਾਂ ਦੀ ਰਜ਼ਾ ਦੇ ਵਿੱਚ ਚੱਲਦਾ, ਉਹਨਾਂ ਦੀ ਮਰਜ਼ੀ ਦੇ ਵਿੱਚ ਚੱਲਦਾ, ਕਦੇ ਆਪਣੇ ਵੱਲੋਂ ਉਹਨਾਂ ਨੇ ਤੇ ਕੋਈ ਸਵਾਲ ਵੀ ਨਹੀਂ ਪਾਇਆ, ਕਦੇ ਕੋਈ ਬੇਨਤੀ ਵੀ ਨਹੀਂ ਕੀਤੀ। ਗੁਰ ਕੋ ਕਰਿਓ ਪਿਖਤ ਮੁੱਦ ਲਹਿ। ਤੇਗ ਬਹਾਦਰ ਐਸਾ ਹੈ ਕਿ ਉਹ ਗੱਲ ਸੁਣ ਕੇ ਕਰਕੇ ਖੁਸ਼ ਹੁੰਦਾ ਹੈ ਜਿਹਦੇ ਵਿੱਚ ਸਤਿਗੁਰੂ ਦੀ ਖੁਸ਼ੀ ਹੁੰਦੀ।
ਅਪਰ ਬਿਕਾਰ ਆਦ ਹੰਕਾਰ ਇਨਕੇ ਲੇਸ਼ ਨਾ ਹਿਰਦੈ ਮਜਾਰ।
ਸੋਚਦੇ ਨੇ ਨਾਨਕੀ ਜੀ
ਨਿੱਕੇ ਜਿਹੜੇ ਵਿਕਾਰ ਨੇ ਜਿਨ੍ਹਾਂ ਦੇ ਵਿੱਚ ਵੱਡਾ ਵਿਕਾਰ ਹੰਕਾਰ ਵਰਗਾ ਹੁੰਦਾ, ਹੰਕਾਰ ਇਹਨਾਂ ਦੇ ਵਿੱਚ ਰਤਾ ਮਾਤਰ ਵੀ ਨਹੀਂ। ਆਪ ਸਰਾਹਤ ਪੇ ਬਹੁ ਬਾਰੀ ਹੋਏ ਬਿਲਾਸ ਇਹ ਧੀਰਜ ਧਾਰੀ। ਇਸ ਤੋਂ ਇਲਾਵਾ ਨਾਨਕੀ ਜੀ ਨੇ ਸੋਚਿਆ ਕਿ ਕੋਈ ਵੀ ਵਿਕਾਰ ਨਹੀਂ ਹੈ। ਇਸ ਤੋਂ ਇਲਾਵਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਹੁਤੀ ਵਾਰੀ ਸ਼ਲਾਘਾ ਕੀਤੀ, ਇਹ ਵਿਸ਼ਾਲ ਹੈ ਧੀਰਜ ਧਾਰੀ, ਕਿ ਬਹੁਤ ਵਿਸ਼ਾਲ ਹੈ ਔਰ ਧੀਰਜ ਦਾ ਧਾਰਨ ਕਰਨ ਵਾਲਾ ਹੈ। ਬਹੁਰ ਬਚਨ ਸ਼ੁਭ ਕਹੇ ਉਹ ਸੁਣਾਈ ਇਸ ਕੇ ਸੁਤ ਹੈ ਗੁਣ ਸਮੁਦਾਈ। ਇਸ ਤੋਂ ਇਲਾਵਾ ਸਤਿਗੁਰਾਂ ਨੇ ਤੇ ਤੇਗ ਬਹਾਦਰ ਦੇ ਵਾਸਤੇ ਇਹ ਵੀ ਚੰਗਾ ਬਚਨ ਕੀਤਾ ਹੋਇਆ ਕਿ ਇਸ ਦੇ ਘਰ ਦੇ ਵਿੱਚ ਜਿਹੜਾ ਅੱਗੋਂ ਸਪੁੱਤਰ ਪੈਦਾ ਹੋਵੇਗਾ ਉਹ ਗੁਣਾਂ ਦੇ ਵਿੱਚ ਮਾਹਰ ਹੋਵੇਗਾ, ਵੈਰੀਆਂ ਦਾ ਨਾਸ਼ਕ ਸੂਰਮਾ ਹੋਵੇਗਾ। ਹਿਰਦੈ ਕਹਾਂ ਅਬ ਕੰਤ ਵਿਚਾਰਾ ਚਹਿ ਦੈਣ ਪਦ ਪੌਤਰ ਉਦਾਰਾ। ਨਾਨਕੀ ਜੀ ਸੋਚਦੇ ਨੇ ਪਰ ਇਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਕਿਉਂ ਸੋਚੀ ਹੋਈ ਹੈ ਕਿ ਪੁੱਤਰਾਂ ਨੂੰ ਛੱਡ ਕੇ ਪੋਤਰੇ ਨੂੰ ਅਧਿਕਾਰ ਦੇਣਾ, ਮੇਰਾ ਪੁੱਤਰ ਤੇਗ ਬਹਾਦਰ ਗੁਰੂ ਦਾ ਅਨੁਸਾਰੀ ਵੀ ਹੈ ਔਰ ਇਸ ਤੋਂ ਇਲਾਵਾ ਉਹ ਹੰਕਾਰੀ ਵੀ ਨਹੀਂ। ਪਹਿਲੇ ਜਿਹੜੇ ਸਤਿਗੁਰਾਂ ਦੇ ਸਾਹਿਬਜ਼ਾਦੇ ਸਨ ਉਹ ਹੰਕਾਰੀ ਸਨ, ਆਗਿਆ ਦੇ ਵਿੱਚ ਨਹੀਂ ਸਨ ਚੱਲਦੇ, ਇਸ ਕਰਕੇ ਉਹਨਾਂ ਨੂੰ ਗੁਰਿਆਈ ਨਹੀਂ ਮਿਲੀ। ਪਰ ਤੇਗ ਬਹਾਦਰ ਦੇ ਵਿੱਚ ਐਸਾ ਕੋਈ ਵਿਕਾਰ ਨਹੀਂ ਹੈ, ਉਹ ਹੰਕਾਰੀ ਵੀ ਨਹੀਂ ਹਨ, ਗੁਰੂ ਦੀ ਮਰਜ਼ੀ ਦੇ ਵਿੱਚ ਵੀ ਚੱਲਦੇ ਨੇ, ਉਹਨਾਂ ਦੇ ਅਨੁਸਾਰੀ ਨੇ, ਇਸ ਕਰਕੇ ਤੇਗ ਬਹਾਦਰ ਨੂੰ ਗੁਰਿਆਈ ਮਿਲਣੀ ਚਾਹੀਦੀ ਹੈ। ਪਰ ਸਤਿਗੁਰਾਂ ਨੇ ਕਿਸ ਤਰ੍ਹਾਂ ਦੀ ਰੀਤ ਵਿਚਾਰੀ ਹੋਈ ਹੈ ਕਿ ਪੁੱਤਰ ਦੇ ਵੱਲ ਧਿਆਨ ਨਹੀਂ ਕਰਦੇ ਤੇ ਪੋਤਰੇ ਦੇ ਵੱਲ ਧਿਆਨ।
ਇਤਿਆਦਿਕ ਤੁਰ ਕਤ ਔਰ ਮਾਹੀ ਤਿਮ ਚਿਤ ਵਤ ਚਿਤ ਨਿਤ ਮਰ ਵਾਹੀ।
ਹੁਣ ਨਾਨਕੀ ਜੀ ਤੇ ਮਰਵਾਹੀ ਜੀ ਦੋਵੇਂ ਸੋਚਦੇ ਨੇ ਕਿ ਆਪੋ ਆਪਣੇ ਪੁੱਤਰ ਨੂੰ ਗੁਰਿਆਈ ਮਿਲੇ, ਭਾਵ ਕਿ ਨਾਨਕੀ ਜੀ ਦਾ ਜੀ ਕਰਦਾ ਕਿ ਮੇਰੇ ਪੁੱਤਰ ਤੇਗ ਬਹਾਦਰ ਨੂੰ ਗੁਰਿਆਈ ਮਿਲੇ ਤੇ ਦੂਸਰੇ ਪਾਸੇ ਮਰਵਾਹੀ ਜੀ ਦਾ ਜੀ ਕਰਦਾ ਕਿ ਸੂਰਜ ਵੱਲ ਨੂੰ ਗੁਰਿਆਈ ਮਿਲੇ। ਇੱਕ ਜਿਹੜਾ ਪੱਖ ਹੈ ਪਹਿਲਾਂ ਜਿਹੜਾ ਸੁਣਾਇਆ ਹੈ ਇਹ ਕਵੀ ਜੀ ਨੇ ਨਾਨਕੀ ਜੀ ਦਾ ਦੱਸਿਆ ਕਿ ਨਾਨਕੀ ਜੀ ਕੀ ਕੁਝ ਵਿਚਾਰਦੇ ਨੇ। ਕਵੀ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਨਾਨਕੀ ਵਿਚਾਰਦੀ ਹੈ ਇਸੇ ਤਰ੍ਹਾਂ ਸੂਰਜ ਵੱਲ ਦੀ ਮਾਤਾ ਚਿਤਵਦੀ ਹੈ ਜਿਹਦਾ ਨਾਂ ਮਰਵਾਹੀ।
ਸੂਰਜ ਮਲ ਕੋ ਦੇਖ ਵਿਚਾਰ ਇਹ ਗੁਰ ਸੁਤ ਸਭ ਕਾਜ ਸੰਭਾਰ।
ਆਪਣੇ ਪੁੱਤਰ ਸੂਰਜ ਮਲ ਦਾ ਧਿਆਨ ਧਾਰਨ ਕਰਕੇ ਵਿਚਾਰਦੀ ਹੈ ਕਿ ਮੇਰਾ ਜਿਹੜਾ ਪੁੱਤਰ ਸੂਰਜ ਮਲ ਹੈ ਇਹ ਗੁਰੂ ਦਾ ਸਪੁੱਤਰ ਹੈ ਔਰ ਸਾਰੇ ਗੁਰੂ ਘਰ ਦੇ ਕਾਜ ਨੂੰ ਇਹ ਸੰਭਾਲਦਾ।
ਪਿਤ ਆਇਸ ਮੇ ਬਰਤਨ ਹਾਰਾ ਦੇਸ਼ਣ ਦੇਸ਼ ਮਸੰਦ ਉਦਾਰਾ।
ਮਰਵਾਹੀ ਜੀ ਸੋਚਦੇ ਨੇ ਕਿ ਆਪਣੀ ਪਿਤਾ ਦੀ ਆਗਿਆ ਦੇ ਵਿੱਚ ਸੂਰਜ ਮਲ ਚੱਲਦਾ ਹੈ, ਦੇਸ਼ਾਂ ਵਿਦੇਸ਼ਾਂ ਦੇ ਜਿੰਨੇ ਵੀ ਵੱਡੇ ਵੱਡੇ ਮੁੱਖ ਮਸੰਦ ਨੇ ਉਹਨਾਂ ਸਾਰਿਆਂ ਦੇ ਨਾਲ ਸੂਰਜ ਮਲ ਦਾ ਮਿਲਾਪ ਹੈ।
ਲੈ ਬੋ ਦੈ ਬੋ ਕਾਜ ਵਿਸਾਲੇ ਸਗਰੇ ਕਰਤ ਸੁਮਤ ਕੇ ਨਾਲੇ।
ਗੁਰੂ ਘਰ ਦੇ ਲੈਣ ਤੇ ਦੇਣ ਦਾ ਜਿੰਨਾ ਵੀ ਕਾਰੋਬਾਰ ਹੈ ਉਸ ਨੂੰ ਆਪਣੀ ਸ੍ਰੇਸ਼ਟ ਮਤ ਦੇ ਨਾਲ ਪੂਰਾ ਕਰਦਾ ਹੈ ਮੇਰਾ ਪੁੱਤਰ ਸੂਰਜ ਮਲ।
ਦੇਗ ਖਰਚ ਆਦਕ ਗੁਰ ਕਰਕੇ ਸਕਲ ਚਲਾਵਤ ਹੈ ਬੁੱਧ ਕਰਕੇ।
ਗੁਰੂ ਕੇ ਲੰਗਰ ਦਾ ਖਰਚ ਇਸ ਤੋਂ ਇਲਾਵਾ ਗੁਰੂ ਘਰ ਦੇ ਹੋਰ ਜਿੰਨੇ ਵੀ ਖਰਚ ਨੇ ਉਹਨਾਂ ਸਾਰਿਆਂ ਨੂੰ ਭਲੀ ਪ੍ਰਕਾਰ ਚਲਾਉਂਦਾ ਹੈ ਆਪਣੀ ਬੁੱਧੀ ਦੀ ਵਰਤੋਂ ਕਰਕੇ।
ਜਗ ਗੁਰ ਇਸ ਕੀ ਦਿਸ਼ ਨਹੀਂ ਦੇਖਾ ਚਹਿ ਪੌਤਰ ਕੋ ਕਰਿਓ ਵਿਸ਼ੇਖਾ।
ਮਰਵਾਹੀ ਜੀ ਨੇ ਸੋਚਿਆ ਕਿ ਜਗਤ ਦੇ ਗੁਰੂ ਭਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਮੇਰੇ ਪੁੱਤਰ ਦੇ ਵੱਲ ਵੀ ਆਪਣੀ ਨਿਗਾਹ ਨਹੀਂ ਕੀਤੀ ਤੇ ਆਪਣੇ ਪੋਤਰੇ ਨੂੰ ਗੁਰਿਆਈ ਦੇਣਾ ਚਾਹੁੰਦੇ ਨੇ ਵਿਸ਼ੇਸ਼ ਰੂਪ ਦੇ ਵਿੱਚ।
ਇਤਿਆਦਿਕ ਗੁਰ ਕਰਨੀ ਦੌਨ ਚਿਤਵੈ ਗੁਰਤਾ ਨਿਜ ਨਿਜ ਪੌਣ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਦੋਵੇਂ ਹੀ ਮਹਿਲ ਇਹ ਚਿਤਵਣਾ ਚਿਤਵਦੇ ਨੇ ਕਿ ਗੁਰਿਆਈ ਸਾਡੇ ਘਰ ਦੇ ਵਿਚ ਆਵੇ। ਮਰਵਾਹੀ ਜੀ ਚਾਹੁੰਦੇ ਨੇ ਮੇਰੇ ਪੁੱਤਰ ਸੂਰਜ ਮਲ ਨੂੰ ਗੁਰਿਆਈ ਮਿਲੇ, ਤੇ ਨਾਨਕੀ ਜੀ ਚਾਹੁੰਦੇ ਨੇ ਕਿ ਮੇਰੇ ਪੁੱਤਰ ਤੇਗ ਬਹਾਦਰ ਨੂੰ ਗੁਰਿਆਈ ਮਿਲੇ।
ਸਮੇਂ ਪਾਏ ਸ੍ਰੀ ਹਰ ਗੋਬਿੰਦ ਅੰਤਹਿਪੁਰ ਮੇ ਆਏ ਆਨੰਦ।
ਕਵੀ ਜੀ ਲਿਖਦੇ ਨੇ ਕਿ ਇੱਕ ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਮਹਿਲਾਂ ਦੇ ਵਿੱਚ ਆਨੰਦ ਦੇ ਨਾਲ ਪਹੁੰਚੇ।
ਨਿਜ ਸੁਤ ਹੇਤ ਕਹਿ ਮਰਵਾਹੀ, ਉਚਿਤ ਬਾਤ ਕੀ ਜੈ ਚਿਤ ਚਾਹੀ।
ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮਰਵਾਹੀ ਜੀ ਨੇ ਬੇਨਤੀ ਕਰਨੀ ਸ਼ੁਰੂ ਕੀਤੀ। ਕਹਿੰਦੀ ਉਚਿਤ ਬਾਤ ਕੀ ਜੈ ਚਿਤ ਚਾਹੀ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਨੂੰ ਚਿੱਤ ਦੇ ਵਿੱਚ ਚਾਹ ਧਾਰਨ ਕਰਕੇ ਜੋ ਗੱਲ ਯੋਗ ਹੈ ਨਾ ਉਹ ਕਰਨੀ ਬਣਦੀ।
ਸੂਰਜ ਮਲ ਬੜਿਆਈ ਜੋਗ, ਬੜੋ ਪੁੱਤਰ ਸੁਮਤ ਸੰਜੋਗ।
ਕਹਿੰਦੀ ਹੈ ਕਿ ਮੇਰਾ ਪੁੱਤਰ ਸੂਰਜ ਮਲ ਬਿਲਕੁਲ ਵਡਿਆਈ ਦੇ ਯੋਗ ਹੈ। ਵੱਡੋ ਪੁੱਤਰ ਇਹ ਸਮਤ ਸੰਜੋਗ, ਵੱਡਾ ਸੁਪੁੱਤਰ ਹੈ ਔਰ ਇਸ ਤੋਂ ਇਲਾਵਾ ਸੰਜੋਗ ਦੇ ਨਾਲ ਇਹ ਸ੍ਰੇਸ਼ਟ ਬੁੱਧੀ ਦਾ ਮਾਲਕ ਹੈ। ਹੁਣ ਤੇਗ ਬਹਾਦਰ ਜੀ ਦਾ ਤੇ ਸੂਰਜਮਲ ਦਾ ਬੜਾ ਫਰਕ ਹੈ। ਇੱਕ ਤੇ ਸੂਰਜਮਲ ਵੱਡਾ ਹੈ ਕਿਉਂਕਿ ਭਾਵੇਂ ਕਿ ਗੁਰਦਿੱਤਾ ਜੀ ਵੱਡੇ ਸਨ ਪਰ ਉਹ ਹੁਣ ਦੁਨੀਆਂ ਦੇ ਉੱਤੇ ਮੌਜੂਦ ਨਹੀਂ ਹਨ, ਇਸ ਕਰਕੇ ਸੂਰਜਮਲ ਜੀ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਨੇ ਤੇ ਤੇਗ ਬਹਾਦਰ ਜੀ ਸਾਰਿਆਂ ਤੋਂ ਛੋਟੇ ਨੇ, ਇਸ ਕਰਕੇ ਉਮਰ ਦੇ ਵਿੱਚ ਵੀ ਵਾਧਾ ਬਣਦਾ ਹੈ ਸੂਰਜਮਲ ਦਾ। ਔਰ ਦੂਸਰੇ ਪਾਸੇ ਪਿੱਛੇ ਕਵੀ ਜੀ ਨੇ ਦੱਸਿਆ ਕਿ ਜਿੰਨੇ ਵੀ ਗੁਰੂ ਘਰ ਦੇ ਕਾਰ ਵਿਹਾਰ ਨੇ ਉਹਨਾਂ ਸਾਰਿਆਂ ਨੂੰ ਸੂਰਜ ਮਲ ਸਾਉਂਦਾ ਹੈ ਤੇ ਦੂਸਰੇ ਪਾਸੇ ਤੇਗ ਬਹਾਦਰ ਜੀ ਆਪਣੇ ਆਨੰਦ ਦੇ ਵਿੱਚ ਹੀ ਮਗਨ ਰਹਿੰਦੇ ਨੇ। ਪਿੱਛੇ ਕਈ ਵਾਰੀ ਇਸ ਗੱਲ ਦਾ ਜ਼ਿਕਰ ਆਇਆ ਕਿ ਦੁਨੀਆਂ ਦੇ ਵਿਹਾਰ ਦੀ ਕੋਈ ਵੀ ਖਬਰ ਤੇਗ ਬਹਾਦਰ ਜੀ ਨਹੀਂ ਰੱਖਦੇ, ਇਸ ਕਰਕੇ ਸੂਰਜਮਲ ਦਾ ਵਾਧਾ ਗਿਣਦੀ ਹੈ ਮਰਵਾਹੀ ਤੇ ਤੇਗ ਬਹਾਦਰ ਦਾ ਛੋਟਾਪਣ ਹੈ। ਮੇਰਾ ਪੁੱਤਰ ਸੂਰਜਮਲ ਵੱਡਾ ਹੈ, ਇਸ ਤੋਂ ਇਲਾਵਾ ਜਗਤ ਦੇ ਸਾਰੇ ਜਿਹੜੇ ਕੰਮ ਵਿਹਾਰ ਨੇ ਉਹਨਾਂ ਦੇ ਵਿੱਚ ਵੀ ਸ੍ਰੇਸ਼ਟ ਬੁੱਧੀ ਦਾ ਮਾਲਕ।
ਸ੍ਰੀ ਗੁਰਦਿੱਤਾ ਹੋ ਤੋ ਬਡੇਰੋ, ਗੁਰਤਾ ਉਚਿਤ ਸਵਣ ਸ਼ੁਭ ਹੇਰੋ।
ਮਰਵਾਹੀ ਅਰਜਾਂ ਕਰਦੀ ਹੈ ਕਿ ਸਤਿਗੁਰੂ ਜੀ ਤੁਹਾਡਾ ਜਿਹੜਾ ਵੱਡਾ ਪੁੱਤਰ ਗੁਰਦਿੱਤਾ ਸੀ ਉਹ ਤੇ ਵੱਡਾ ਸੀ, ਗੁਰਤਾ ਉਚਿਤ ਸਵਣ ਸ਼ੁਭ ਹੇਰੋ ਤੇ ਗੁਰਿਆਈ ਦੇ ਵਾਸਤੇ ਬਿਲਕੁਲ ਲਾਇਕ ਸੀ, ਬਿਲਕੁਲ ਯੋਗ ਸੀ। ਇਹਦੇ ਵਿੱਚ ਕੋਈ ਸ਼ੰਕਾ ਵਾਲੀ ਗੱਲ ਨਹੀਂ ਹੈ ਕਿ ਜੇਕਰ ਉਹ ਜਿਉਂਦੇ ਰਹਿੰਦੇ ਤੇ ਗੁਰਿਆਈ ਉਹਨਾਂ ਨੂੰ ਮਿਲਦੀ।
ਪ੍ਰਾਣਿਆਂ ਤੇ ਔਚਕ ਤਿੰਨ ਹੋਵਾ, ਦੀਰਗ ਅਚਰਜ ਨਰ ਗੁਣ ਜੋਵਾ।
ਪਰ ਉਹਨਾਂ ਦੇ ਤੇ ਅਚਾਨਕ ਹੀ ਪ੍ਰਾਣ ਅੰਤ ਹੋ ਗਏ, ਅਚਾਨਕ ਹੀ ਐਸੀ ਘਟਨਾ ਵਾਪਰ ਗਈ ਜਿਸ ਘਟਨਾ ਨੂੰ ਦੇਖ ਕੇ ਤੇ ਸੁਣ ਕੇ ਸਾਰੇ ਦੇ ਸਾਰੇ ਹੈਰਾਨ ਰਹਿ ਗਏ।
ਅਬ ਸੂਰਜ ਮਲ ਸੁਮਤ ਬਿਲੰਦ, ਆਪ ਕੋ ਦੀਰਗ ਨੰਦ।
ਮਰਵਾਹੀ ਜੀ ਕਹਿੰਦੇ ਨੇ ਕਿ ਐਸ ਵੇਲੇ ਉਹਨਾਂ ਤੋਂ ਬਾਅਦ ਸੂਰਜ ਮਲ ਵਿਸ਼ੇਸ਼ ਵੱਡੀ ਬੁੱਧੀ ਦਾ ਮਾਲਕ ਹੈ ਤੇ ਤੁਹਾਡਾ ਦੀਰਗ ਨੰਦ ਹੈ, ਭਾਵ ਕੇ ਵੱਡਾ ਸਪੁੱਤਰ ਹੈ।
ਤਿਸ ਕੋ ਹੋਤ ਅਪਰ ਨਹੀਂ ਲਾਇਕ, ਬਣੋ ਆਪ ਬੜਿਆਈ ਦਾਇਕ।
ਇਸ ਕਰਕੇ ਸੂਰਜ ਮਲ ਤੋਂ ਬਗੈਰ ਹੋਰ ਕੋਈ ਵੀ ਲਾਇਕ ਨਹੀਂ ਹੈ ਗੁਰਿਆਈ ਦੇ, ਇਸ ਕਰਕੇ ਤੁਹਾਨੂੰ ਚਾਹੀਦਾ ਹੈ ਕਿ ਵਡਿਆਈ ਦਾਇਕ ਬਣ ਕੇ ਗੁਰਿਆਈ ਸੂਰਜ ਮਲ ਨੂੰ ਦਿੱਤੀ ਜਾਵੇ।
ਜੇ ਛਟ ਪੁੱਤਰ ਗ੍ਰੰਥ ਲੈ ਰਾਖਾ, ਮੈਂ ਹੋ ਗੁਰ ਸੰਗਤ ਮੈਂ ਭਾਖਾ।
ਹੁਣ ਮਰਵਾਹੀ ਜੀ ਗੱਲ ਕਰਦੇ ਨੇ ਪੋਤਰਿਆਂ ਦੀ, ਕਹਿੰਦੇ ਹੈ ਕਿ ਤੁਹਾਡਾ ਜਿਹੜਾ ਵੱਡਾ ਪੋਤਰਾ ਹੈ ਉਹਨੇ ਤੇ ਗ੍ਰੰਥ ਨੂੰ ਸਾਂਭ ਕੇ ਰੱਖ ਲਿਆ ਤੇ ਕਹਿੰਦਾ ਹੈ ਸੰਗਤ ਦੇ ਵਿੱਚ ਕਿ ਮੈਂ ਹੀ ਗੁਰੂ ਹਾਂ।
ਕਪਟ ਆਪ ਤੇ ਕਰ ਤਹਿ ਰਹਿਓ, ਤੁਮ ਅਧੀਨ ਵੈ ਨਹੀਂ ਪਦ ਲਹਿਓ।
ਉਸਨੇ ਕਪਟ ਨੂੰ ਧਾਰਨ ਕੀਤਾ, ਛਲ ਨੂੰ ਧਾਰਨ ਕੀਤਾ ਤੇ ਤੁਹਾਡੇ ਕੋਲ ਨਹੀਂ ਆਇਆ,
ਤੁਮ ਅਧੀਨ ਹੈ ਨਹੀਂ ਪਦ ਲਹਿਓ,
ਤੁਹਾਡੇ ਅਧੀਨ ਹੋ ਕੇ ਉਹ ਤੁਹਾਡੇ ਤੋਂ ਕਿਸੇ ਵੀ ਪਦਵੀ ਨੂੰ ਹਾਸਲ ਕਰਨਾ ਨਹੀਂ ਚਾਹੁੰਦਾ।
ਅੰਸ਼ ਗੁਰੂ ਅੰਗਦ ਕੀ ਜੋਏ, ਆਵਤ ਹੋਤੇ ਆਪ ਟਿਗ ਸੋਏ।
ਮਰਵਾਹੀ ਜੀ ਕਹਿੰਦੇ ਨੇ ਕਿ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਅੰਸ਼ ਤੁਹਾਡੇ ਕੋਲ ਆਉਣਾ ਚਾਹੁੰਦੀ ਸੀ। ਕਹਿਣ ਤੋਂ ਭਾਵ ਹੈ ਕਿ ਦਾਤੂ ਦਾ ਪੁੱਤਰ ਤੁਹਾਡੇ ਕੋਲ ਆ ਰਿਹਾ ਸੀ। ਕਰ ਸਨਮਾਨ ਕਪਟ ਕੋ ਧਾਰ, ਕਰਿਓ ਸਥਾਪਨ ਤੇ ਸੋ ਪਿਆਰ, ਤੇ ਦਾਤੂ ਦੇ ਪੁੱਤਰ ਨੂੰ ਆਪਣਾ ਕਪਟ ਕਰਕੇ ਧੀਰ ਮੱਲ ਨੇ ਦਾਤੂ ਦੇ ਪੁੱਤਰ ਨੂੰ ਆਪਣੇ ਨਾਲ ਮਿਲਾ ਲਿਆ ਤੇ ਆਪਣੇ ਕੋਲ ਹੀ ਪਿਆਰ ਦੇ ਨਾਲ ਸਥਾਪਨ ਕੀਤਾ ਟਿਕਾ ਹੈ। ਰਾਵਰ ਢਿੱਗ ਨਹੀਂ ਆਵਣ ਦੀਨ, ਰਾਖਿਓ ਆਪਣੇ ਨਿਕਟ ਪਰ ਬੀਨ। ਮਰਵਾਹੀ ਜੀ ਕਹਿੰਦੇ ਨੇ ਕਿ ਧੀਰਮਲ ਬਹੁਤ ਸਿਆਣਾ ਹੈ, ਬੜਾ ਪ੍ਰਵੀਨ ਹੈ, ਉਹਨੇ ਤੁਹਾਡੇ ਕੋਲ ਆਉਣ ਨਹੀਂ ਦਿੱਤਾ। ਕੀ ਕਾਰਨ ਸੀ ਕਿ ਨਹੀਂ ਆਉਣ ਦਿੱਤਾ ਅੱਗੇ ਦੱਸਦੇ ਨੇ। ਸੰਗਤ ਮੈਂ ਕਹਿਵਾਵਣ ਕਾਰਨ, ਧੀਰ ਮਲ ਗੁਰ ਕਰੈ ਉਚਾਰਨ। ਮਰਵਾਹੀ ਜੀ ਕਹਿੰਦੇ ਨੇ ਕਿ ਦਾਤੂ ਦੇ ਪੁੱਤਰ ਨੂੰ ਇਸ ਕਰਕੇ ਤੁਹਾਡੇ ਤੱਕ ਨਹੀਂ ਪਹੁੰਚਣ ਦਿੱਤਾ ਗਿਆ ਕਿਉਂਕਿ ਧੀਰਮਲ ਨੇ ਸੋਚਿਆ ਕਿ ਸਾਰਿਆਂ ਦੇ ਵਿੱਚ ਦਾਤੂ ਆਖੇਗਾ ਕਿ ਧੀਰਮਲ ਹੀ ਗੁਰੂ ਹੈ, ਇਹਦੀ ਆਖੀ ਦੇ ਉੱਤੇ ਲੋਕ ਵਿਸ਼ਵਾਸ ਕਰਨਗੇ ਕਿਉਂਕਿ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਅੰਸ਼ ਦੇ ਵਿੱਚੋਂ ਹੈ। ਇਤਿਆਦ ਕਛਲ ਬਲ ਬਹੁਤ ਰਹਿ, ਸੰਗਤ ਤੇ ਪੁਜਵਾਵਨ ਕਰੈ। ਮਰਵਾਹੀ ਜੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਬਹੁਤੇ ਵੱਡੇ ਵਲ ਛਲ ਕਰਦਾ ਹੈ ਧੀਰਮਲ ਤੇ ਸੰਗਤ ਤੋਂ ਆਪਣੀ ਪੂਜਾ ਕਰਾਉਣੀ ਚਾਹੁੰਦਾ ਹੈ। ਪਾਸ ਗ੍ਰੰਥ ਤੇ ਜਾਣੀ ਪਰ ਹੈ, ਬਹੁਤਨ ਪੂਜਾ ਕੋ ਤਹ ਚਰ ਹੈ। ਤੇ ਮਰਵਾਹੀ ਜੀ ਕਹਿੰਦੇ ਨੇ ਕਿ ਉਹਦੇ ਕੋਲ ਆਦ ਬਾਣੀ ਦੀ ਬੀੜ ਹੈ। ਇਸ ਗੱਲ ਦਾ ਪੱਕਾ ਪਤਾ ਲੱਗਦਾ ਹੈ ਕਿ ਆਦ ਬਾਣੀ ਦੀ ਬੀੜ ਉਹਦੇ ਕੋਲ ਹੈ, ਇਸ ਕਰਕੇ ਬਹੁਤਾ ਸਾਰਾ ਧਨ ਪੂਜਾ ਦੇ ਰੂਪ ਦੇ ਵਿੱਚ ਉਹਨੂੰ ਮਿਲੇਗਾ ਹੀ ਮਿਲੇਗਾ। ਇਵੇਂ ਆਪਣ ਕਰ ਲੀਨ ਗੁਜ਼ਾਰਾ, ਤੁਮਰੋ ਅਛਤ ਰਹੋ ਹੋਏ ਨਿਆਰਾ। ਇਸ ਤਰੀਕੇ ਦੇ ਨਾਲ ਉਹਨੇ ਬੀੜ ਦੇ ਆਸਰੇ ਆਪਣੇ ਗੁਜ਼ਾਰੇ ਨੂੰ ਤੋਰ ਲਿਆ ਹੈ, ਤੁਹਾਡੇ ਸਰੀਰ ਦੇ ਹੁੰਦਿਆਂ ਹੀ ਤੁਹਾਡੇ ਤੋਂ ਉਹ ਵੱਖਰਾ ਹੋ ਗਿਆ। ਪੌਤਰਾ ਅਲਪ ਹੈ ਹਰ ਰਾਏ, ਲਗਭੈ ਸਮਰਥ ਬਿਨਾ ਲਖਾਏ। ਤੇ ਜਿਹੜਾ ਤੁਹਾਡਾ ਛੋਟਾ ਪੋਤਰਾ ਹੈ ਹਰ ਰਾਏ, ਉਹ ਛੋਟਾ ਹੈ, ਛੋਟੀ ਉਹਦੀ ਉਮਰ ਹੈ, ਔਰ ਇਸ ਤੋਂ ਇਲਾਵਾ ਸਮਰੱਥਾ ਤੋਂ ਬਗੈਰ ਹੈ। ਸੋ ਤੁਮ ਪਾਸ ਰਹਿਓ ਹਿਤ ਧਰਕੈ, ਨਿਜ ਭਰਾਤਾ ਕੋ ਸੰਗ ਪਰਹਰਕੈ। ਉਹ ਤੁਹਾਡੇ ਕੋਲ ਰਿਹਾ, ਤੁਹਾਡੇ ਨਾਲ ਹਿੱਤ ਨੂੰ ਧਾਰਨ ਕਰਕੇ ਆਪਣੇ ਵੱਡੇ ਭਰਾ ਧੀਰਮਲ ਦਾ ਉਸਨੇ ਸਾਥ ਛੱਡ ਦਿੱਤਾ। ਨਿਸ ਦਿਨ ਸੰਗਤ ਰਾਵਰ ਕੇਰੀ, ਕਰਤ ਰਹਿਤ ਸ਼ੁਭ ਰੁਖ ਕੋ ਹੇਰੀ। ਮਰਵਾਹੀ ਜੀ ਕਹਿੰਦੇ ਨੇ ਕਿ ਰਾਤ ਤੇ ਦਿਨ ਤੁਹਾਡੀ ਸਾਰੀ ਜਿਹੜੀ ਸੰਗਤ ਹੈ ਉਹ ਹਮੇਸ਼ਾ ਹਰ ਰਾਏ ਦੇ ਵੱਲ ਹੀ ਆਪਣਾ ਰੁਖ ਰੱਖਦੀ ਹੈ ਕਿਉਂਕਿ ਤੁਹਾਡਾ ਰੁਖ ਉਹਨਾਂ ਦੇ ਵੱਲ ਹੈ। ਤਿਸ ਪਰ ਆਪ ਪ੍ਰਸੰਨਤਾ ਤਾਰਤ, ਹੇਰਤ ਸਗਰੇ ਲੋਕ ਉਚਾਰਤ। ਮਰਵਾਹੀ ਜੀ ਕਹਿੰਦੇ ਨੇ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਹਾਡੀ ਪ੍ਰਸੰਨਤਾ ਬਹੁਤ ਹੀ ਜ਼ਿਆਦਾ ਆਪਣੇ ਪੋਤਰੇ ਹਰ ਰਾਏ ਦੇ ਉੱਤੇ ਹੁੰਦੀ ਹੈ, ਇਸ ਨੂੰ ਸਾਰੀ ਸੰਗਤ ਦੇਖਦੀ ਹੈ ਤੇ ਸੱਚੇ ਪਾਤਸ਼ਾਹ ਲੋਕ ਫਿਰ ਸਾਰੇ ਇੰਜ ਆਖਦੇ ਨੇ। ਗੁਰਤਾ ਗਾਦੀ ਦੇਹ ਬਿਠਾਏ, ਸਭ ਤੇ ਹਰ ਰਾਏ ਵਡਿਆਏ। ਸਾਰੇ ਲੋਕ ਕਹਿੰਦੇ ਨੇ ਕਿ ਗੁਰਿਆਈ ਗੱਦੀ ਦੇ ਉੱਤੇ ਹਰ ਰਾਏ ਨੂੰ ਬਿਠਾ ਦੇਣਗੇ, ਵੱਡੀ ਵਡਿਆਈ ਹਰ ਰਾਏ ਨੂੰ ਸਤਿਗੁਰੂ ਜੀ ਦੇਣਗੇ, ਲੋਕ ਸਾਰੇ ਇੰਜ ਹੀ ਕਹਿੰਦੇ ਨੇ। ਸੁਣ ਸੁਣ ਚਿੱਤ ਮੈਂ ਫੈਦ ਚਿਤਾਈ, ਮਮ ਸੁਤ ਸਭ ਲਾਇਕ ਬਣ ਆਈ। ਮਰਵਾਹੀ ਜੀ ਕਹਿੰਦੇ ਨੇ ਕਿ ਇਹ ਗੱਲ ਸੁਣ ਕੇ ਮੇਰੇ ਚਿੱਤ ਦੇ ਵਿੱਚ ਬੜੀ ਚਿੰਤਾ ਪੈਦਾ ਹੁੰਦੀ ਹੈ ਕਿਉਂਕਿ ਮੇਰਾ ਜਿਹੜਾ ਪੁੱਤਰ ਸੂਰਜਮਲ ਹੈ ਉਹ ਵੱਡਾ ਵੀ ਹੈ ਔਰ ਲਾਇਕ ਵੀ ਹੈ, ਇਸ ਕਰਕੇ ਗੁਰਿਆਈ ਤੇ ਸੂਰਜਮਲ ਨੂੰ ਮਿਲਣੀ ਚਾਹੀਦੀ। ਗਾਦੀ ਉਚਿਤ ਲੈਣ ਕੋ ਇਹ, ਸੁਤ ਤਜ ਕਿਮ ਪੌਤਰੇ ਕੋ ਦੇਹ। ਕਹਿੰਦੀ ਹੈ ਕਿ ਗੁਰਿਆਈ ਤੇ ਬੈਠਣ ਦੇ ਯੋਗ ਤੇ ਇਹੀ ਸੂਰਜਮਲ ਹੈ ਔਰ ਇਸ ਤੋਂ ਇਲਾਵਾ ਇਹ ਤੁਹਾਡਾ ਪੁੱਤਰ ਹੈ। ਪੁੱਤਰਾਂ ਨੂੰ ਪਿਤਾ ਦਾ ਅਧਿਕਾਰ ਮਿਲਦਾ ਹੈ, ਪੋਤਰਿਆਂ ਨੂੰ ਨਹੀਂ ਮਿਲਦਾ, ਇਸ ਕਰਕੇ ਜੇਕਰ ਤੁਹਾਡਾ ਪੁੱਤਰ ਵੱਡਾ ਜਿਉਂਦਾ ਤੇ ਤੁਸੀਂ ਇਸ ਨੂੰ ਗੁਰਿਆਈ ਕਿਉਂ ਨਹੀਂ ਦਿੰਦੇ? ਇਹ ਰੀਤ ਕਿਉਂ ਸੋਚੀ ਹੋਈ ਹੈ ਕਿ ਪੋਤਰੇ ਨੂੰ ਗੁਰਿਆਈ ਦੇਵਾਂ?
ਮੁਝ ਮਨ ਸੰਸੈ ਹੋਤ ਬਿਸਾਲਾ ਯਾਂ ਤੇ ਬੂਝਤ ਹਾਂ ਇਸ ਕਲਾ।
ਮਰਵਾਹੀ ਜੀ ਕਹਿੰਦੇ ਨੇ ਕਿ ਮੇਰੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਵੱਡੀ ਚਿੰਤਾ ਹੈ, ਇਸ ਕਰਕੇ ਮੈਂ ਇਸ ਗੱਲ ਦੇ ਬਾਰੇ ਤੁਹਾਨੂੰ ਇਸ ਵੇਲੇ ਪੁੱਛ ਰਹੀ ਹਾਂ। ਇਸ ਤਰੀਕੇ ਦੇ ਨਾਲ ਉਸ ਵੇਲੇ ਮਰਵਾਹੀ ਜੀ ਨੇ ਬੇਨਤੀ ਕੀਤੀ ਸਤਿਗੁਰਾਂ ਦੇ ਅੱਗੇ।
ਦਿਨੋ ਦਿਨ ਬਹੁਤਾਇਣ ਕਰਨ ਲੱਗੇ, ਹਰ ਰਾਏ ਜੀ ਨਾਲ ਪਿਆਰ ਗੁਰ ਜੀ, ਜਦੋਂ ਬੈਠਦੇ ਵਿੱਚ ਦੀਵਾਨ ਆ ਕੇ ਲੈਂਦੇ ਆਪਣੇ ਪਾਸ ਬੈਠਾਰ ਗੁਰ ਜੀ, ਸਿੱਖ ਸਮਝ ਬੈਠੇ ਹਰ ਰਾਏ ਤਾਈ, ਗੱਦੀ ਦੇਣਗੇ ਹੁਣ ਦਾਤਾਰ ਗੁਰ ਜੀ, ਸੂਰਜ ਮਲ ਦੀ ਮਾਤਾ ਨੇ ਰੁੱਖ ਡਿੱਠਾ ਕੀਤਾ ਪੋਤਰੇ ਵੱਲ ਉਲਾਰ ਗੁਰ ਜੀ, ਇੱਕ ਦਿਨ ਆ ਬੇਨਤੀ ਕਰਨ ਲੱਗੀ, ਜਿੱਥੇ ਬੈਠੇ ਹੈ ਸਨ ਅਵਤਾਰ ਗੁਰ ਜੀ, ਸ੍ਰੀ ਟਿੱਕਾ ਜੀ ਗੱਦੀ ਦੇ ਲਾਇਕ ਹੈ ਸਨ, ਉਹ ਤਾਂ ਲਏ ਬੁਲਾ ਕਰਤਾਰ ਗੁਰ ਜੀ, ਧੀਰ ਮਲ ਉਹਦਾ ਵੱਡਾ ਪੁੱਤ ਹੈ ਜੋ ਮਿਲਿਆ ਨਾਲ ਤੁਰਕਾਂ ਹੱਠ ਤਾਰ ਗੁਰ ਜੀ, ਪੁੱਤ ਆਪ ਦਾ ਸੂਰਜ ਮਲ ਹੈ ਹੁਣ, ਉਹ ਚਲਾਉਂਦਾ ਹੈ ਸਾਰੀ ਕਾਰ ਗੁਰ ਜੀ, ਲੈਣ ਦੇਣ ਸਭੋ ਕੁਝ ਜਾਣਦਾ ਓ, ਹਰ ਕੰਮ ਦੇ ਵਿੱਚ ਹੁਸ਼ਿਆਰ ਗੁਰ ਜੀ, ਲਾਇਕ ਪੁੱਤ ਨੂੰ ਛੱਡ ਕਰਤਾਰ ਸਿੰਘਾ, ਪੋਤਾ ਕਿਉਂ ਕਰ ਰਹੇ ਮੁਖ ਤਿਆਰ ਗੁਰ ਜੀ।
ਮਰਵਾਹੀ ਨੇ ਅਰਜ ਕੀਤੀ ਹੈ ਕਿ ਹਰ ਇੱਕ ਗੱਲ ਦੇ ਵਿੱਚ ਸੂਰਜ ਮਲ ਲਾਇਕ ਹੈ, ਆਪਣੇ ਲਾਇਕ ਪੁੱਤਰ ਨੂੰ ਛੱਡ ਕੇ ਕਿਉਂ ਮੁਖ ਤਿਆਰ ਬਣਾਉਣਾ ਚਾਹੁੰਦੇ ਹੈ, ਇਸ ਤਰ੍ਹਾਂ ਦੀ ਬੇਨਤੀ ਕੀਤੀ।
ਇਤੇ ਆਦਿਕ ਮਰਵਾਹੀ ਬੈਨ, ਸੁਣ ਸਤ ਗੋਰੀ ਔਰ ਕਰੁਣਾਇਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀਆਂ ਮਰਵਾਹੀ ਨੇ ਬਹੁਤੀਆਂ ਸਾਰੀਆਂ ਬੇਨਤੀਆਂ ਕੀਤੀਆਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਜਿਹੜੇ ਕਿ ਦਇਆ ਦੇ ਘਰ ਨੇ, ਉਹਨਾਂ ਨੇ ਸਾਰੀਆਂ ਗੱਲਾਂ ਸੁਣੀਆਂ।
ਕਹਿਓ ਨਾ ਚਿੰਤਾ ਕੀਜੈ ਕੋਈ, ਗੁਰ ਸੁੱਤਨ ਕੋ ਕਮੀ ਨਾ ਹੋਈ।
ਸਤਿਗੁਰਾਂ ਨੇ ਬੜੇ ਹੀ ਮਿੱਠੇ ਲਫ਼ਜ਼ਾਂ ਦੇ ਨਾਲ ਮਰਵਾਹੀ ਨੂੰ ਸਮਝਾਉਣ ਦਾ ਯਤਨ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਨਾ ਚਿੰਤਾ ਕੀਜੈ ਕੋਈ, ਮਰਵਾਹੀਏ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਾ ਕਰ, ਗੁਰ ਸੁੱਤਨ ਕੋ ਕਮੀ ਨਾ ਹੋਈ। ਜਿਹੜੇ ਗੁਰੂ ਦੇ ਸਪੁੱਤਰ ਨੇ ਨਾ, ਉਹਨਾਂ ਨੂੰ ਕੋਈ ਵੀ ਕਿਸੇ ਪ੍ਰਕਾਰ ਦੀ ਕਮੀ ਨਹੀਂ ਹੋਵੇ।
ਸਭ ਜਗ ਸਿੱਖ ਸੰਗਤ ਸੁਖ ਪਾਵੇ, ਗੁਰ ਕੀ ਕਾਰੀ ਨੋ ਅਰ ਪਾਵੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਜਗ ਦੇ ਵਿੱਚ ਜਿੰਨੇ ਵੀ ਸਿੱਖ ਨੇ, ਜਿੰਨੀ ਵੀ ਸੰਗਤ ਹੈ, ਉਹ ਸਾਰੀ ਦੀ ਸਾਰੀ ਸੁਖ ਪਾਵੇਗੀ ਸਹਿਬਜ਼ਾਦਿਆਂ ਦੇ ਕੋਲੋਂ। ਗੁਰ ਕੀ ਕਾਰ ਇਹਨੂੰ ਅਰਪਾਵੇ, ਗੁਰੂ ਘਰ ਦੀ ਜਿੰਨੀ ਵੀ ਭੇਟਾ ਹੈ, ਇਹਨਾਂ ਨੂੰ ਹੀ ਅਰਪਿਆ ਕਰੇਗੀ ਸੰਗਤ।
ਅਰ ਜੋ ਚਾਹਤ ਅਦਕ ਬਡਾਈ, ਪੂਰਬ ਹੀ ਹੋਏ ਜਾਹੇ ਕਮਾਈ।
ਹੁਣ ਦੋ ਗੱਲਾਂ ਨੇ ਗੁਰਿਆਈ ਦੇ ਵਿੱਚ, ਇੱਕ ਤੇ ਹੈ ਦੁਨੀਆਂ ਦਾ ਸਰਮਾਇਆ ਔਰ ਇੱਕ ਹੈ ਗੁਰਿਆਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰਾ ਮਨ ਕਰਦਾ ਹੈ ਕਿ ਸੂਰਜਮਲ ਦਾ ਕੀ ਬਣੇਗਾ ਜੇਕਰ ਗੁਰੂ ਨਾ ਬਣਿਆ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਜਗ ਦੀ ਕਾਰ ਹੈ, ਜਿਹੜੀ ਭੇਟਾ ਹੈ, ਜਿਹੜੀ ਮਾਇਆ ਹੈ, ਉਹ ਤੇ ਹਮੇਸ਼ਾ ਗੁਰੂ ਦੇ ਪੁੱਤਰਾਂ ਦੇ ਕੋਲ ਹੀ ਆਇਆ ਕਰੇਗੀ, ਤੇ ਜਿਹੜੀ ਗੱਲ ਤੂੰ ਕਰਦੀ ਹੈ ਵੱਡੀ ਵਡਿਆਈ ਦੀ, ਗੁਰਿਆਈ ਵਾਲੀ, ਕਹਿੰਦੇ ਨੇ ਪੂਰਬ ਕੀ ਹੋਏ ਜਾਹੇ ਕਮਾਈ, ਇਹ ਗੁਰਿਆਈ ਉਸ ਨੂੰ ਮਿਲਦੀ ਹੈ ਜਿਹਦੀ ਪੂਰਬਲੀ ਕਮਾਈ ਕੀਤੀ ਹੁੰਦੀ।
ਉਚਿਤ ਜੋ ਸ੍ਰੀ ਨਾਨਕ ਮਸਨੰਦ, ਸੋ ਬੈਠੇ ਗੋ ਭਾਗ ਬਿਲੰਦ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਇਸ ਸਿੰਘਾਸਨ ਦੇ ਉੱਤੇ ਉਹੀ ਬੈਠੇਗਾ ਜਿਹਦੇ ਸਾਰਿਆਂ ਤੋਂ ਵੱਡੇ ਭਾਗ ਹੋਣਗੇ। ਤਖਤੇ ਬਹੇ ਤਖਤੇ ਕੇ ਲਾਇਕ, ਸਿੰਘਾਸਨ ਤੇ ਬੈਠਣ ਦਾ ਉਹ ਅਧਿਕਾਰੀ ਹੁੰਦਾ ਹੈ ਜਿਹੜਾ ਕਿ ਸਾਰਿਆਂ ਤੋਂ ਵੱਡੇ ਭਾਗਾਂ ਵਾਲਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਨਾਨਕ ਦੇ ਸਿੰਘਾਸਨ ਦੇ ਉੱਤੇ ਉਹ ਬਿਰਾਜਮਾਨ ਹੋਵੇਗਾ ਜਿਹਦੇ ਸਾਰਿਆਂ ਤੋਂ ਵੱਡੇ ਭਾਗ ਹੋਣਗੇ।
ਏਕ ਸਹੂ ਕੇ ਕਰ ਮੈਂ ਨਾਹੀ ਕਰੇ ਜਤਨ ਨਹੀਂ ਪ੍ਰਾਪਤ ਪਾਹੀ।
ਸਤਿਗੁਰੂ ਜੀ ਸਮਝਾਉਣ ਦਾ ਯਤਨ ਕਰਦੇ ਨੇ ਕਿ ਗੁਰਿਆਈ ਕਿਸੇ ਨੂੰ ਦੇਣੀ ਜਾਂ ਲੈਣੀ ਇਹ ਕਿਸੇ ਦੇ ਹੱਥ ਦੇ ਵਿੱਚ ਨਹੀਂ ਹੈ। ਕਰੇ ਯਤਨ ਨਹੀਂ ਪ੍ਰਾਪਤ ਪਾਹੀ, ਭਾਵੇਂ ਕੋਈ ਕਿੰਨੇ ਵੀ ਯਤਨ ਕਰੇ ਜੇਕਰ ਉਸ ਨੂੰ ਗੁਰਿਆਈ ਨਹੀਂ ਮਿਲਣੀ ਤੇ ਨਹੀਂ ਮਿਲਣੀ, ਭਾਵੇਂ ਕੁਝ ਵੀ ਕਰ ਲਵੇ। ਪੁੱਤਰ ਆਦ ਸੰਬੰਧੀ ਸਾਰੇ ਹੋਏ ਸਖਾ ਸੇਵਕ ਔਰ ਪਿਆਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਪੁੱਤਰ ਸਾਰੇ ਰਿਸ਼ਤੇਦਾਰ, ਸਾਰੇ ਜਿਹੜੇ ਸੰਬੰਧੀ ਨੇ ਤੇ ਸਾਰੇ ਜਿਹੜੇ ਦੋਸਤ ਤੇ ਸੇਵਕ ਨੇ ਇਹ ਸਾਰੇ ਹੀ ਗੁਰੂ ਨੂੰ ਪਿਆਰੇ ਹੁੰਦੇ ਨੇ।
ਅਜਰ ਜਰਨ ਕੋ ਪਾਵੈ ਸੋਈ ਪ੍ਰਭ ਕੀ ਕਿਰਪਾ ਜਾਸ ਪਰ ਹੋਈ।
ਸਤਿਗੁਰੂ ਜੀ ਕਹਿੰਦੇ ਨੇ ਕਿ ਅਜਰ ਸ਼ਕਤੀਆਂ ਨੂੰ ਜਰਨ ਦਾ ਜਿਹੜਾ ਕਾਰਨਾਮਾ ਹੈ ਉਹਨੂੰ ਮਿਲਦਾ ਹੈ ਜਿਹਦੇ ਉੱਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ ਉਹਨੂੰ ਹੀ ਇਹ ਚੀਜ਼ ਮਿਲਦੀ। ਕਹਿੰਦੇ ਨੇ ਛਲ ਬਲ ਆਦ ਸਮਤ ਬਹੁ ਕਰਨੀ ਯਤਨ ਅਨੇਕ ਅਨੇਕਨ ਬਹੁ ਵਿਧ ਭਰਨੀ। ਅਨੇਕਾਂ ਵਲ ਕੀਤੇ ਜਾ ਸਕਦੇ ਨੇ, ਅਨੇਕਾਂ ਛਲ ਕੀਤੇ ਜਾ ਸਕਦੇ ਨੇ, ਅਨੇਕਾਂ ਵਾਰ ਬੁੱਧੀ ਦੀ ਵਰਤੋਂ ਕੀਤੀ ਜਾ ਸਕਦੀ ਹੈ, ਅਨੇਕਾਂ ਪ੍ਰਕਾਰ ਦੇ ਯਤਨ ਤੇ ਵਿਧੀਆਂ ਬਣਾਈਆਂ ਜਾ ਸਕਦੀਆਂ।
ਏਕ ਸਹੂ ਕੇ ਹੱਥ ਨ ਆਵੈ ਕਰੈ ਖੋਟ ਜੋ ਤਸ ਫਲ ਪਾਵੈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰਿਆਈ ਨੂੰ ਦਬਾਉਣ ਦੇ ਵਾਸਤੇ ਬਲ ਕੀਤਾ ਜਾ ਸਕਦਾ ਹੈ, ਛਲ ਕੀਤੇ ਜਾ ਸਕਦੇ ਨੇ, ਬੁੱਧੀ ਦੀ ਵਰਤੋਂ ਕੀਤੀ ਜਾ ਸਕਦੀ ਹੈ, ਅਨੇਕਾਂ ਪ੍ਰਕਾਰ ਦੇ ਯਤਨ ਤੇ ਵਿਧੀਆਂ ਅਪਣਾਈਆਂ ਜਾ ਸਕਦੀਆਂ ਨੇ, ਪਰ ਕਿਸੇ ਵੀ ਯਤਨ ਦੇ ਨਾਲ ਗੁਰਿਆਈ ਹੱਥ ਦੇ ਵਿੱਚ ਆ ਨਹੀਂ ਸਕਦੀ ਜੇਕਰ ਉਸ ਦੇ ਭਾਗਾਂ ਦੇ ਵਿੱਚ ਨਾ ਹੋਵੇ। ਉਲਟਾ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਹੋ ਸਕਦਾ
ਕਰੈ ਖੋਟ ਜੋ ਤਸ ਫਲ ਪਾਵੈ
ਕਿ ਜੇਕਰ ਜ਼ਬਰਦਸਤੀ ਅਨੀਤੀ ਦੇ ਨਾਲ ਗੁਰਿਆਈ ਨੂੰ ਦਬਾਉਣ ਦੀ ਜਿਹੜਾ ਕੋਸ਼ਿਸ਼ ਕਰੇਗਾ ਉਹ ਖੋਟਾਪਣ ਹੋਵੇਗਾ ਤੇ ਖੋਟੇਪਣ ਦਾ ਜਿਹੜਾ ਫਲ ਖੋਟਾ ਹੈ ਨਾ ਉਹ ਮਿਲੇਗਾ।
ਇਮ ਕਹਿ ਕੇ ਪ੍ਰਤੀਬਤਾ ਸੁਧਾਰਾ ਸਮਝਾਈ ਮ੍ਰਿਦ ਬਾਕ ਉਚਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੀ ਪਤੀਵ੍ਰਤਾ ਔਰਤ ਨੂੰ ਭਾਵ ਕੇ ਮਰਵਾਹੀ ਜੀ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਕਹਿ ਕੇ ਸਮਝਾਉਣ ਦਾ ਯਤਨ ਕੀਤਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਇਸ ਤਰ੍ਹਾਂ ਬਚਨ ਕੀਤਾ।
ਹੈ ਗੁਰਿਆਈ ਕਰਤਾਰ ਦੀ ਦਾਤ ਵੱਡੀ ਜਿਸ ਤੇ ਮਿਹਰ ਉਹ ਹੁਣ ਪਾਏਗਾ ਜੀ ਸਾਡੇ ਹੱਥ ਨਾ ਲੇਵਣੀ ਦੇਵਣੀ ਹੈ ਉਹਨੂੰ ਦਿਆਂਗਾ ਜਿਹਨੂੰ ਦਿਵਾਏਗਾ ਜੀ। ਦੁਨੀਆਦਾਰੀ ਦੀ ਇਹ ਕੋਈ ਚੀਜ਼ ਨਾਹੀਂ ਕੀਤੀ ਜਿਸ ਕਮਾਈ ਲੈ ਜਾਏਗਾ ਜੀ ਦੁੱਧ ਸ਼ੇਰਣੀ ਦਾ ਕਰਤਾਰ ਸਿੰਘਾ ਭਾਂਡੇ ਸਵਰਨ ਦੇ ਵਿੱਚ ਸਮਾਏਗਾ ਜੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਗੁਰਿਆਈ ਦੇਣੀ ਤੇ ਲੈਣੀ ਇਹ ਮੇਰੇ ਵੀ ਹੱਥ ਦੇ ਵਿੱਚ ਨਹੀਂ ਹੈ, ਜਿਹਦੇ ਤੇ ਕਿਰਪਾ ਹੋਏਗੀ ਉਹਨੂੰ ਹੀ ਮੈਂ ਗੁਰਿਆਈ ਦੇਵਾਂਗਾ ਕਿਉਂਕਿ ਜਿਹਨੂੰ ਦੇਣ ਦਾ ਮੈਨੂੰ ਹੁਕਮ ਮਿਲੇਗਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੱਕ ਪ੍ਰਮਾਣ ਦਿੰਦੇ ਨੇ ਦੁੱਧ ਸ਼ੇਰਣੀ ਦਾ ਕਰਤਾਰ ਸਿੰਘਾ ਭਾਂਡੇ ਸਵਰਨ ਦੇ ਵਿੱਚ ਸਮਾਏਗਾ ਜੀ। ਜਿਹੜਾ ਸ਼ੇਰਣੀ ਦਾ ਦੁੱਧ ਹੈ ਨਾ ਉਹ ਸਿਰਫ ਸੋਨੇ ਦੇ ਭਾਂਡੇ ਦੇ ਵਿੱਚ ਹੀ ਠਹਿਰੇਗਾ। ਇਹ ਆਮ ਕਰਕੇ ਮੰਨਤਾ ਹੈ ਕਿ ਸ਼ੇਰਣੀ ਦਾ ਦੁੱਧ ਕਿਸੇ ਵੀ ਭਾਂਡੇ ਦੇ ਵਿੱਚ ਟਿਕ ਨਹੀਂ ਸਕਦਾ, ਕਿਸੇ ਵੀ ਭਾਂਡੇ ਦੇ ਵਿੱਚ ਪਾ ਕੇ ਸ਼ੇਰਣੀ ਦੇ ਦੁੱਧ ਨੂੰ ਸੰਭਾਲਿਆ ਨਹੀਂ ਜਾ ਸਕਦਾ। ਵਿਦਵਾਨ ਸੱਜਣ ਕਹਿੰਦੇ ਨੇ ਕਿ ਸ਼ੇਰਣੀ ਦੇ ਦੁੱਧ ਨੂੰ ਸਿਰਫ ਸੋਨੇ ਦੇ ਭਾਂਡੇ ਦੇ ਵਿੱਚ ਵੀ ਪਾ ਕੇ ਰੱਖਿਆ ਜਾਂਦਾ ਹੈ, ਇਹ ਕਵੀ ਜੀ ਨੇ ਪ੍ਰਮਾਣ ਦਿੱਤਾ ਹੈ। ਸਤਿਗੁਰਾਂ ਨੇ ਆਖਿਆ ਕਿ ਜਿਹਨੂੰ ਹੁਕਮ ਆਵੇਗਾ ਉਹਨੂੰ ਮੈਂ ਗੁਰਿਆਈ ਦੇਵਾਂਗਾ।
ਤਉ ਇਕ ਮਣਾ ਪਈ ਨਾ ਸੋਈ ਸੁਤ ਦਿਸ਼ ਤੇ ਚਿੰਤਾ ਚਿਤ ਪੋਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਭਾਵੇਂ ਬੜਾ ਮਰਵਾਹੀ ਨੂੰ ਸਮਝਾਇਆ ਸਤਿਗੁਰਾਂ ਨੇ ਪਰ ਤਾਂ ਵੀ ਉਹਦਾ ਮਨ ਇਕਾਗਰ ਨਾ ਹੋਇਆ, ਆਪਣੇ ਪੁੱਤਰ ਦੇ ਵੱਲ ਦੇਖ ਕੇ ਉਹ ਬਹੁਤ ਹੀ ਜ਼ਿਆਦਾ ਚਿੰਤਾ ਕਰਦੀ।
ਪੌਤਰੇ ਸਕਲ ਵਸਤ ਕੋ ਲੇਤ ਸੁਤ ਬੈਠੇ ਕੋ ਕਿਉਂ ਨਹੀਂ ਦੇਤ।
ਕਹਿੰਦੀ ਰਹੀ ਹਮੇਸ਼ਾ ਸਤਿਗੁਰਾਂ ਨੂੰ ਕਿ ਤੁਹਾਡੇ ਜਿਹੜੇ ਪੋਤਰੇ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਾਂਭ ਲਿਆ ਤੇ ਤੁਹਾਡੇ ਜਿਹੜੇ ਪੁੱਤਰ ਨੇ ਉਹ ਖਾਲੀ ਬੈਠੇ ਰਹਿਣੇ। ਦੋ ਪੋਤਰੇ ਨੇ, ਵੱਡਾ ਧੀਰਮਲ ਹੈ, ਉਹਨੇ ਸਾਰਾ ਸਾਜੋ ਸਮਾਨ ਸੰਭਾਲ ਲਿਆ, ਆਦ ਬਾਣੀ ਦੀ ਬੀੜ ਨੂੰ ਰੱਖ ਲਿਆ, ਲੋਕਾਂ ਨੂੰ ਕਹਿੰਦਾ ਮੈਂ ਗੁਰੂ ਹਾਂ, ਪੂਜਾ ਕਰਵਾ ਰਿਹਾ, ਤੇ ਛੋਟੇ ਪੋਤਰੇ ਨੂੰ ਤੁਸੀਂ ਆਪ ਹੀ ਗੁਰਿਆਈ ਦੇ ਰਹੇ ਹੋ। ਇਸ ਕਰਕੇ ਪੋਤਰਾਂ ਦੇ ਹੱਥ ਤੇ ਸਾਰਾ ਕੁਝ ਲੱਗ ਗਿਆ, ਤੇ ਜਿਹੜੇ ਪੁੱਤਰ ਨੇ ਉਹ ਤੁਹਾਡੇ ਕਿਸ ਤਰ੍ਹਾਂ ਖਾਲੀ ਬੈਠੇ ਰਹਿਣਗੇ। ਬੜੀ ਵਾਰੀ ਮਰਵਾਹੀ ਨੇ ਅਰਜ਼ਾਂ ਕੀਤੀਆਂ। ਜਬ ਕਬ ਗੁਰ ਦਰਸ਼ਨ ਕੋ ਪਾਏ, ਇਸ ਪ੍ਰਸੰਗ ਕੋ ਦੇਤ ਚਲਾਏ। ਕਵੀ ਜੀ ਲਿਖਦੇ ਨੇ ਕਿ ਜਦੋਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਮਰਵਾਹੀ ਕਰਦੀ ਹੈ, ਇਹੀ ਪ੍ਰਸੰਗ ਬਾਰ ਬਾਰ ਛੇੜ ਦਿੰਦੀ। ਮਨ ਮੇਰੋ ਨਹੀਂ ਥਿਰਤਾ ਪਾਵੇ, ਤਜ ਪੁੱਤਰ ਪੋਤਰਾ ਬੜੇ ਆਵੇ। ਜਦੋਂ ਵੀ ਦਰਸ਼ਨ ਕਰਦੀ ਹੈ ਇਹੀ ਗੱਲ ਕਹਿੰਦੀ ਹੈ ਕਿ ਮੇਰਾ ਮਨ ਸੱਚੇ ਪਾਤਸ਼ਾਹ ਟਿਕਾ ਦੇ ਵਿੱਚ ਨਹੀਂ ਆਉਂਦਾ, ਤੁਸੀਂ ਪੁੱਤਰ ਨੂੰ ਛੱਡ ਕੇ ਪੋਤਰੇ ਨੂੰ ਕਿਉਂ ਵਡਿਆਈ ਦੇਣਾ ਚਾਹੁੰਦੇ। ਮ੍ਰਿਦ ਬਾਕਣ ਕਹਿੰਦੇ ਗੁਰ ਧੀਰ, ਸਕਲ ਵਸਤ ਹੈ ਤੁਮਰੇ ਤੀਰ। ਹਰ ਵਾਰੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜੇ ਮਿੱਠੇ ਲਫ਼ਜ਼ਾਂ ਦੇ ਨਾਲ ਮਰਵਾਹੀ ਨੂੰ ਤੀਰੇ ਦਿੰਦੇ ਨੇ। ਮਰਵਾਹੀ ਕਿਉਂ ਚਿੰਤਾ ਕਰਦੀ ਹੈ, ਸਕਲ ਵਸਤ ਹੈ ਤੁਮਰੇ ਤੀਰ, ਸਾਰੀਆਂ ਚੀਜ਼ਾਂ ਤੇਰੇ ਕੋਲ ਹੀ ਨੇ। ਤੁਵ ਸੁੱਤ ਕੋ ਨਾ ਕਮੀ ਕਿਸ ਰੀਤ, ਨਿਸ਼ਚੇ ਧਰੋ ਆਪਣੇ ਚੀਤ। ਸਤਿਗੁਰੂ ਜੀ ਕਹਿੰਦੇ ਨੇ ਮਰਵਾਹੀਏ ਗੁਰਿਆਈ ਨਹੀਂ ਮਿਲ ਸਕਦੀ, ਪਰ ਤੇਰੇ ਪੁੱਤਰ ਨੂੰ ਕੋਈ ਕਿਸੇ ਪ੍ਰਕਾਰ ਦੇ ਨਾਲ ਕਮੀ ਨਹੀਂ ਹੋਵੇਗੀ। ਆਪਣੇ ਚਿੱਤ ਨੂੰ ਤੁਸੀਂ ਨਿਸ਼ਚੇ ਦੇ ਵਿੱਚ ਲਿਆਓ, ਮੇਰੀ ਆਖੀ ਹੋਈ ਗੱਲ ਦੇ ਉੱਤੇ ਪ੍ਰਤੀਤ ਕਰੋ। ਹੋ ਸੁਮਤੇ ਨਹੀਂ ਸੰਸੈ ਤਰੀਏ, ਗੁਰਸੁਤ ਸਭ ਤੇ ਪੂਜ ਵਿਚਰੀਏ। ਸਤਿਗੁਰੂ ਜੀ ਕਹਿੰਦੇ ਨੇ ਹੇ ਭਾਗਵਾਨ ਨੇ, ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰਿਆ ਕਰ, ਗੁਰੂ ਦੇ ਜਿਹੜੇ ਸਪੁੱਤਰ ਨੇ ਉਹ ਸਾਰਿਆਂ ਦੇ ਵਾਸਤੇ ਪੂਜਣ ਦੇ ਲਾਇਕ ਨੇ, ਇਸੇ ਤਰ੍ਹਾਂ ਤੇਰੇ ਪੁੱਤਰ ਦੀ ਵੀ ਪੂਜਾ ਸੰਗਤ ਕਰੇਗੀ।
ਮਾਨੇਗੇ ਸਿੱਖ ਸੰਗਤ ਸਾਰੇ, ਅਰਪੇਗੇ ਸ਼ੁਭ ਵਸਤ ਉਦਾਰੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਮਰਵਾਹੀ ਨੂੰ ਕਿ ਸਾਰੇ ਦੇ ਸਾਰੇ ਸਿੱਖ ਤੇ ਸਾਰੀ ਦੀ ਸਾਰੀ ਸੰਗਤ ਮੰਨੇਗੀ, ਚੰਗੀਆਂ ਤੋਂ ਚੰਗੀਆਂ ਜਿਹੜੀਆਂ ਵਧੀਆ ਵਸਤੂਆਂ ਨੇ ਉਹ ਤੇਰੇ ਪੁੱਤਰ ਸੂਰਜਮਲ ਦੇ ਚਰਨਾਂ ਦੇ ਵਿੱਚ ਸੰਗਤਾਂ ਦੇ ਵੱਲੋਂ ਭੇਟਾਂ ਹੋਣਗੀਆਂ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਰਵਾਹੀ ਨੂੰ ਸਮਝਾਉਣ ਦਾ ਯਤਨ ਕੀਤਾ।
ਇਹ ਦਾਤ ਰੱਬੀ ਚੀਜ਼ ਜ਼ੋਰ ਦੀ ਨਹੀਂ, ਉਹ ਪਾਏਗਾ ਜਿਹਦਾ ਅਧਿਕਾਰ ਹੋ ਸੀ। ਬਾਕੀ ਪੁੱਤ ਦੀ ਪਈ ਗੁਜ਼ਰਾਣ ਸੋਚੇ, ਸੂਰਜ ਮਲ ਦਾ ਬੜਾ ਪਰਵਾਰ ਹੋ ਸੀ। ਗੁਰੂ ਨਾਨਕ ਦੇ ਘਰ ਦੇ ਕੁੱਤਿਆਂ ਨੂੰ ਘਾਟਾ ਕੋਈ ਨਾ ਵਿੱਚ ਸੰਸਾਰ ਹੋ ਸੀ। ਇਹ ਪੁੱਤਰ ਇਸ ਨੂੰ ਕਮੀ ਕਾਦੀ, ਮਾਇਆ ਸਦਾ ਦਾਸੀ ਕਾਰਬਾਰ ਹੋ ਸੀ। ਖਾਣ ਦਾਣ ਤੇਰਾ ਰਹੇ ਚਿਰ ਬਹੁਤਾ, ਨਾਮ ਉਹਨਾਂ ਦਾ ਖਾਸ ਸਰਕਾਰ ਹੋ ਸੀ। ਕਰ ਫਿਕਰ ਨਾ ਕੋਈ ਕਰਤਾਰ ਸਿੰਘਾ, ਸਦਾ ਆਪ ਸਹਾਈ ਕਰਤਾਰ ਹੋ ਸੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਮਰਵਾਹੀਏ, ਇਹ ਰੱਬ ਦੀ ਦਿੱਤੀ ਹੋਈ ਚੀਜ਼ ਹੈ, ਇਹ ਉਹਨੂੰ ਮਿਲੇਗੀ ਜਿਹਦਾ ਅਧਿਕਾਰ ਹੋਵੇਗਾ। ਬਾਕੀ ਜੇਕਰ ਪੁੱਤਰ ਦੇ ਗੁਜ਼ਾਰੇ ਦੀ ਗੱਲ ਕਰਦੇ ਆ ਤੇ ਇਹਦਾ ਗੁਜ਼ਾਰਾ ਚੱਲਦਾ ਰਹੇਗਾ, ਕਿਉਂਕਿ ਗੁਰੂ ਨਾਨਕ ਦੇ ਘਰ ਦੇ ਕੁੱਤਿਆਂ ਨੂੰ ਕੋਈ ਘਾਟਾ ਨਹੀਂ ਰਹਿੰਦਾ, ਇਹ ਤੇ ਫੇਰ ਵੀ ਮੇਰਾ ਪੁੱਤਰ ਹੈ, ਇਹਨੂੰ ਕਿਸੇ ਗੱਲ ਦੀ ਕੋਈ ਕਮੀ ਨਹੀਂ ਹੋਵੇਗੀ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਮਰਵਾਹੀ ਨੂੰ ਸਮਝਾਇਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸ੍ਰੀ ਸਤਿਗੁਰ ਜੋ ਦਾ ਬਲੀ, ਬਸ ਭਗਤਨ ਕੇ ਨੀਤ। ਇੱਕ ਦਿਨ ਬੈਠੇ ਸਭਾ ਮੈਂ, ਦਰਸੈ ਸਿੱਖ ਮੁਦ ਚੀਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜੇ ਵੱਡੇ ਬਲੀ ਵੀਰ ਯੋਧੇ ਨੇ, ਪਰ ਫਿਰ ਵੀ ਭਗਤਾਂ ਦੇ ਅਨੁਸਾਰੀ ਨੇ, ਭਗਤਾਂ ਦੇ ਵਸ ਦੇ ਵਿੱਚ ਨੇ। ਇੱਕ ਦਿਨ ਬੈਠੇ ਸਭਾ ਮੈਂ ਦਰਸੈ ਸਿੱਖ ਬੁੱਧ ਚੀਤ। ਇੱਕ ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਬੈਠੇ ਹੋਏ ਸਨ। ਸਾਰੇ ਦੇ ਸਾਰੇ ਸਿੱਖ ਖੁਸ਼ੀ ਦੇ ਨਾਲ ਸਤਿਗੁਰਾਂ ਦਾ ਦਰਸ਼ਨ ਕਰ ਰਹੇ ਸਨ।
ਕਿਨੂ ਖਬਰ ਆਈ ਤਬ ਦੀਨ ਗੋਇੰਦ ਬਾਲ ਬਾਸ ਜਿਨ ਕੀਨ।
ਇੰਨੇ ਚਿਰ ਨੂੰ ਕਿਸੇ ਨੇ ਆਣ ਕੇ ਸਭਾ ਦੇ ਵਿੱਚ ਖਬਰ ਦਿੱਤੀ ਹੈ ਗੋਇੰਦ ਬਾਲ ਬਾਸ ਜਿਨ ਕੀਨ ਕਿ ਗੋਇੰਦਵਾਲ ਨਗਰੀ ਦੇ ਵਿੱਚ ਜਿਨ੍ਹਾਂ ਦਾ ਵਾਸਾ ਹੈ।
ਭਲਿਆਣ ਕੀ ਕੁਲ ਭਗਤ ਬਿਸਾਲਾ ਸਿੱਖੀ ਕੋ ਪ੍ਰਕਾਸ਼ ਸਭ ਕਾਲਾ।
ਭੱਲਿਆਂ ਦੇ ਕੁੱਲ ਦੀ ਰਹਿਣ ਦੀ ਜਗ੍ਹਾ ਹੈ ਗੋਇੰਦਵਾਲ ਕਿਉਂਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਭੱਲੇ ਸਨ ਇਸ ਕਰਕੇ ਉਹਨਾਂ ਦੀ ਕੁੱਲ ਭੱਲਿਆਂ ਦੀ ਕੁੱਲ ਹੈ। ਕਹਿੰਦੇ ਨੇ ਕਿ ਭਗਤੀ ਦਾ ਫੈਲਾਅ ਹੈ ਭੱਲਿਆਂ ਦੀ ਕੁੱਲ ਦੇ ਵਿੱਚ ਤੇ ਗੋਇੰਦਵਾਲ ਦੇ ਵਿੱਚ ਸਿੱਖੀ ਦਾ ਬੜਾ ਪ੍ਰਕਾਸ਼।
ਸ੍ਰੀ ਗੁਰੂ ਅਮਰਦਾਸ ਕੀ ਅੰਸ਼ ਸੁੱਤ ਪੋਤੇ ਨਾਤੀ ਬੜ ਬੰਸ।
ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਅੰਸ਼ ਦੇ ਜਿੰਨੇ ਲੋਕ ਨੇ ਭਾਵੇਂ ਉਹ ਪੁੱਤਰ ਨੇ ਭਾਵੇਂ ਉਹ ਪੋਤਰੇ ਨੇ ਤੇ ਭਾਵੇਂ ਦੋਤੇ ਨੇ।
ਮੋਹਣ ਅਪਰ ਮੋਹਰੀ ਜੋਈ ਪਾਪਰ ਲੋਕ ਦੇਹ ਤਜ ਸਈ।
ਮੋਹਣ ਜੀ ਔਰ ਮੋਹਰੀ ਜੀ ਇਹ ਦੋਵੇਂ ਪੁੱਤਰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪ੍ਰਲੋਕ ਚਲੇ ਗਏ ਨੇ ਸਰੀਰ ਛੱਡ ਗਏ।
ਸੰਤ ਮਨੋਹਰ ਦਾਸ ਬਿਸਾਲਾ ਸੋਪੀ ਪਹੁੰਚਿਓ ਪਾਹਰੀ ਸ਼ਾਲਾ।
ਜਿਹੜਾ ਮਨੋਹਰ ਦਾਸ ਹੈ ਉਹ ਵੀ ਸੱਚੇ ਪਾਤਸ਼ਾਹ ਪ੍ਰਲੋਕ ਦੇ ਵਿੱਚ ਸੱਚਖੰਡ ਦੇ ਵਿੱਚ ਪਹੁੰਚ ਗਏ।
ਸੁਣ ਕੇ ਸ੍ਰੀ ਹਰ ਗੋਬਿੰਦ ਹਰਪੁਰ ਜਾਏ ਬਸੇ ਬ੍ਰਿੰਦ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਖਬਰ ਮਿਲੀ ਹੈ ਕਿ ਸਾਰੇ ਦੇ ਸਾਰੇ ਹਰੀ ਦੀ ਪੁਰੀ ਨੂੰ ਭਾਵ ਕੇ ਸੱਚਖੰਡ ਨੂੰ ਚਲੇ ਗਏ ਨੇ ਮਾਤ ਲੋਕ ਨੂੰ ਛੱਡ ਕੇ।
ਅਪਰ ਨਰਨ ਸਮ ਸ਼ੋਕ ਕਰਿਓ ਹੈ ਰੁਚਿਰ ਬਿਲੋਚਨ ਨੀਰ ਭਰਿਓ ਹੈ।
ਜਦੋਂ ਇਸ ਗੱਲ ਦਾ ਪਤਾ ਲੱਗਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਮ ਮਨੁੱਖੀ ਜੀਵਾਂ ਦੇ ਵਾਂਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੌਤਕ ਕੀਤਾ ਕਿ ਸਤਿਗੁਰਾਂ ਦੇ ਨੇਤਰਾਂ ਦੇ ਵਿੱਚ ਜਲ ਆ ਗਏ।
ਪਹੁੰਚਤ ਹੈ ਰੁਮਾਲ ਕੇ ਸਾਥ ਵਹਿਰ ਦੁਆਰ ਤੇ ਨਿਕਸੇ ਨਾਥ।
ਆਪਣੀ ਅੱਖਾਂ ਨੂੰ ਪੂੰਝਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਹਰ ਨਿਕਲੇ।
ਬੈਠੇ ਅਪਰ ਨਰਨ ਸਮ ਸੋਏ ਸੁਣ ਸੁਣ ਆਏ ਗਏ ਸਭ ਕੋਏ।
ਆਮ ਲੋਕਾਂ ਦੇ ਵਿੱਚ ਆਣ ਕੇ ਸਤਿਗੁਰੂ ਜੀ ਬੈਠ ਗਏ ਨੇ ਤੇ ਸੁਣ ਸੁਣ ਕੇ ਗਾਥਾ ਨੂੰ ਲੋਕ ਅਫਸੋਸ ਕਰਨ ਦੇ ਵਾਸਤੇ ਸਤਿਗੁਰਾਂ ਦੇ ਕੋਲ ਪਹੁੰਚੇ।
ਫਿਰ ਸਭ ਮੈਂ ਤਬ ਗੁਰੂ ਅਗਾਧ ਧਰੇ ਮੌਣ ਤਾ ਲਗੀ ਸਮਾਧ।
ਸਾਰਿਆਂ ਦੇ ਵਿੱਚ ਸਤਿਗੁਰੂ ਜੀ ਸਥਿਰ ਹੋ ਕੇ ਬੈਠੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਖੰਡ ਸਮਾਧੀ ਲੱਗ ਗਈ।
ਦੋਏ ਕਟਕਾਇਆ ਸਣ ਥਿਰ ਰਹੇ ਲੋਚਨ ਮੂੰਦ ਨ ਤਨ ਸੁਧ ਅਹੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਘੜੀਆਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਮਾਧੀ ਲੱਗੀ ਰਹੀ ਅਡੋਲ ਸਰੀਰ ਨੂੰ ਕਰਕੇ ਬੈਠੇ ਰਹਿ ਅੱਖਾਂ ਬੰਦ ਰਹੀਆਂ।
ਰਹੇ ਅਡੋਲ ਅੰਗ ਤੇ ਸਕਾਲ ਪੁਣ ਖੋਲੇ ਦ੍ਰਿਗ ਰੁਚਿਰ ਬਿਸਾਲ।
ਦੋ ਘੜੀਆਂ ਤੱਕ ਲਗਾਤਾਰ ਅਡੋਲ ਸਮਾਧੀ ਦੇ ਵਿੱਚ ਸਤਿਗੁਰੂ ਜੀ ਲੀਨ ਰਹੇ ਨੇ। ਦੋ ਘੜੀਆਂ ਤੋਂ ਬਾਅਦ ਸਤਿਗੁਰਾਂ ਨੇ ਸੁੰਦਰ ਨੇਤਰਾਂ ਨੂੰ ਖੋਲੇ।
ਵਾਹੋ ਵਾਹੋ ਮੁਖ ਤੇ ਤਬ ਕਹਿਓ ਦਾਸ ਮਨੋਹਰ ਬੜ ਪਦ ਲਹਿਓ।
ਜਦੋਂ ਸਤਿਗੁਰਾਂ ਨੇ ਨੇਤਰਾਂ ਨੂੰ ਖੋਲਿਆ ਤੇ ਸਤਿਗੁਰਾਂ ਨੇ ਆਖਿਆ ਵਾਹ ਵਾਹ ਇਸ ਤਰ੍ਹਾਂ ਬਚਨ ਕਹਿ ਕੇ ਕਹਿੰਦੇ ਨੇ ਦਾਸ ਮਨੋਹਰ ਬੜ ਪਦ ਲਹਿਓ ਕਿ ਮਨੋਹਰ ਦਾਸ ਨੇ ਬਹੁਤ ਵੱਡੀ ਪਦਵੀ ਨੂੰ ਹਾਸਲ ਕੀਤਾ।
ਬੂਜਣ ਕੋ ਸਭ ਹੀਨ ਸੁਨਾਇਓ ਕੌਣ ਕਰਮ ਤਪ ਫਲ ਤਿਨ ਪਾਇਓ।
ਸਤਿਗੁਰੂ ਜੀ ਕਹਿੰਦੇ ਨੇ ਵਾਹ ਵਾਹ ਮਨੋਹਰ ਦਾਸ ਨੇ ਵੱਡੀ ਪਦਵੀ ਨੂੰ ਪ੍ਰਾਪਤ ਕੀਤਾ।
ਬੂਜਣ ਕੋ ਸਭ ਹੂਣ ਸੁਨਾਇਓ ਕੌਣ ਕਰਮ ਤਪ ਫਲ ਤਿਨ ਪਾਇਓ।
ਭਾਵ ਕੇ ਸਤਿਗੁਰਾਂ ਨੇ ਪੁੱਛਣ ਦੇ ਲਈ ਸਭ ਨੂੰ ਸੁਣਾ ਕੇ ਆਖਿਆ
ਕਿ ਕੌਣ ਕਰਮ ਤਬ ਫਲ ਤਿਨ ਪਾਇਓ, ਐਸਾ ਕਿਹੜਾ ਵੱਡਾ ਕਰਮ ਕੀਤਾ ਸੀ, ਐਸਾ ਕਿਹੜਾ ਵੱਡਾ ਤਪ ਕੀਤਾ ਸੀ ਮਨੋਹਰ ਦਾਸ ਨੇ ਕਿ ਉਹਨੂੰ ਇੰਨੇ ਵੱਡੇ ਫਲ ਦੀ ਪ੍ਰਾਪਤੀ ਹੋਈ।
ਕਸ਼ਮੀਰੀ ਇੱਕ ਸਿੱਖ ਬਿਸਾਲਾ, ਗੁਰ ਟਿਗ ਰਹਿ ਸੋ ਨਾਮ ਕਮਾਲਾ।
ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਕਸ਼ਮੀਰ ਦਾ ਰਹਿਣ ਵਾਲਾ ਇੱਕ ਸਿੱਖ ਸਭਾ ਦੇ ਵਿੱਚ ਬੈਠਾ ਸੀ ਜਿਹਦਾ ਨਾਮ ਸੀ ਕਮਾਲਾ।
ਤਿੰਨ ਕਰ ਜੋਰ ਕਾਇਓ ਸੁਣ ਸਵਾਮੀ, ਸਭ ਕਿਛ ਜਾਣੋ ਅੰਤਰ ਜਾਮੀ।
ਉਸ ਸਿੱਖ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਹੇ ਸਵਾਮੀ ਜੀ, ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਅੰਤਰ ਜਾਮੀ ਹੋ, ਸਭ ਕੁਝ ਜਾਣਦੇ ਹੋ।
ਤਉ ਦਾਸ ਕੇ ਗੁਣ ਬਿਦ ਤਾਵਣ, ਬੂਝਤ ਹੋ ਮੈਂ ਕਰੋ ਸੁਨਾਵਣ।
ਤਾਂ ਵੀ ਆਪਣੇ ਦਾਸ ਮਨੋਹਰ ਦਾਸ ਦੇ ਗੁਣਾਂ ਨੂੰ ਪ੍ਰਗਟ ਕਰਨਾ ਚਾਹੁੰਦੇ ਹੋ, ਇਸ ਕਰਕੇ ਪੁੱਛਦੇ ਹੋ, ਮੈਂ ਕਰੋ ਸੁਨਾਵਣ ਤੇ ਸੱਚੇ ਪਾਤਸ਼ਾਹ ਮੈਂ ਸੁਣਾਉਂਦਾ।
ਸ੍ਰੀ ਗੋਰੇ ਅਰਜਨ ਕੋਲੇ ਗੋਦ, ਰਹਿਓ ਖਿਲਾਵਤ ਪਾਏ ਪਰ ਮੋਦ।
ਕਹਿੰਦਾ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਬਾਲਕ ਅਵਸਥਾ ਦੇ ਵਿੱਚ ਸਨ ਤੇ ਇਹ ਜਿਹੜਾ ਮਨੋਹਰ ਦਾਸ ਹੈ ਇਹ ਸਤਿਗੁਰਾਂ ਦਾ ਖਿਡਾਵਾ ਸੀ, ਆਪਣੀ ਗੋਦੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਚੁੱਕ ਕੇ ਇਹ ਖਿਡਾਇਆ ਕਰਦਾ ਸੀ।
ਇਕ ਤੋਏ ਸ਼ੁਭ ਕਰਮ ਮਹਾਨ, ਅਪਰ ਸੁਣੋ ਜੋ ਤਿਸ ਕ੍ਰਿਤ ਠਾਨਾ।
ਇਸ ਤਰੀਕੇ ਦੇ ਨਾਲ ਇੱਕ ਤੇ ਬਹੁਤ ਵੱਡਾ ਇਹ ਚੰਗਾ ਕਰਮ ਹੈ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਇਸ ਨੇ ਗੋਦੀ ਦੇ ਵਿੱਚ ਚੁੱਕ ਕੇ ਖਿਡਾਇਆ। ਅਪਰ ਸੁਣੋ ਜੋ ਤਿਸ ਕ੍ਰਿਤ ਠਾਨਾ, ਹੋਰ ਜਿਹੜੇ ਉਹਨੇ ਸ੍ਰੇਸ਼ਟ ਕੰਮ ਕੀਤੇ ਨੇ ਉਹਦੇ ਬਾਰੇ ਮੈਂ ਆਖਾਂਗਾ।
ਗੁਰੂ ਅਮਰ ਜੀ ਸੇਵਨ ਕਰੇ, ਪੂਰਨ ਰਾਸ਼ੀ ਮੇਲਾ ਭਰੇ।
ਇਸ ਤੋਂ ਇਲਾਵਾ ਕਹਿੰਦਾ ਹੈ ਕਿ ਮਨੋਹਰ ਦਾਸ ਨੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਵੀ ਬਹੁਤ ਜ਼ਿਆਦਾ ਸੇਵਾ ਕੀਤੀ।
ਤਬੈ ਪ੍ਰੀਤ ਤਰ ਕਰੈ ਯਹਾਰਾ, ਅਨੇਕ ਪ੍ਰਕਾਰ ਨਿਕੇ ਕਰ ਤਿਆਰਾ।
ਕਹਿੰਦਾ ਹੈ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਇਹ ਆਹਾਰ ਤਿਆਰ ਕਰਦਾ ਸੀ, ਅਨੇਕਾਂ ਪ੍ਰਕਾਰ ਦੇ ਪ੍ਰਸ਼ਾਦ ਪਾਣੀ ਨੂੰ ਤਿਆਰ ਕਰਦਾ ਸੀ।
ਸ੍ਰੀ ਗੁਰ ਅਮਰ ਕੇਰ ਸੰਤਾਨ, ਤਿਨੇ ਆਚਾਵੈ ਕਰ ਕਰ ਮਾਣ।
ਤੇ ਸੋਹਣੇ ਪਕਵਾਨ ਤਿਆਰ ਕਰਕੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸੰਤਾਨ ਨੂੰ ਇਹ ਛਕਾਉਂਦਾ ਸੀ ਮਾਣ ਦੇ ਨਾਲ।
ਮਨ ਭਾਵਤ ਦੇ ਮੋਦ ਪ੍ਰਵੀਨ, ਪੁੰਨ ਪਹਿਰਾਵੈ ਬਸਤਰ ਨਵੀਨ।
ਮਨ ਪਾਉਂਦਾ ਪ੍ਰਮੋਦ ਖੁਸ਼ੀ ਇਹ ਦਿੰਦਾ ਸੀ, ਇਸ ਤੋਂ ਇਲਾਵਾ ਨਵੇਂ ਤੇ ਸੋਹਣੇ ਬਸਤਰ ਵੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਪੁੱਤਰਾਂ ਨੂੰ ਦਿੰਦਾ ਸੀ।
ਗੋਰੇ ਅਮਰ ਸੰਤਤ ਕੇ ਰਹਿਓ ਪਾਸ, ਕਰ ਗੁਰ ਭਗਤ ਮਨੋਹਰ ਦਾਸ।
ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਉਸ ਨੇ ਦੱਸਿਆ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਔਰ ਉਹਨਾਂ ਦੀ ਸੰਤਾਨ ਦੇ ਕੋਲ ਇਹ ਰਿਹਾ, ਇਸ ਨੇ ਗੁਰੂ ਦੀ ਭਗਤੀ ਵੀ ਕੀਤੀ ਔਰ ਸੇਵਾ ਵੀ ਕੀਤੀ ਮਨੋਹਰ ਦਾਸ ਨੇ।
ਇਨ ਸ਼ੁਭ ਕਰ ਮਨ ਕੋ ਫਲ ਹੋਵਾ, ਲਹਿਓ ਮਹਾਪਦ ਜੋ ਤੁਮ ਜੋਵਾ।
ਉਹ ਦਾਸ ਨੇ ਆਖਿਆ ਕਿ ਸੱਚੇ ਪਾਤਸ਼ਾਹ ਇੰਨੇ ਵੱਡੇ ਸ਼ੁਭ ਕਰਮ ਇਸ ਨੇ ਕੀਤੇ, ਇਹਨਾਂ ਕਰਮਾਂ ਦਾ ਫਲ ਮਿਲਿਆ ਕਿ ਵੱਡੀ ਪਰਮ ਪਦਵੀ ਦੀ ਉਸ ਨੂੰ ਪ੍ਰਾਪਤੀ ਹੋਈ, ਜਿਹਦੇ ਬਾਰੇ ਸੱਚੇ ਪਾਤਸ਼ਾਹ ਤੁਸੀਂ ਕਹਿੰਦੇ ਹੋ ਕਿ ਵਾਹ ਵਾਹ ਬੜੀ ਵੱਡੀ ਪਰਮ ਪਦਵੀ ਦੀ ਪ੍ਰਾਪਤੀ ਹੋਈ ਹੈ ਮਨੋਹਰ ਦਾਸ ਨੂੰ।
ਕਹੇ ਆਪ ਕੇ ਹਮਨੇ ਜਾਣਿਓ, ਇਸ ਪ੍ਰਕਾਰ ਤਪ ਤਿਸ ਨੇ ਠਾਣਿਓ।
ਸੱਚੇ ਪਾਤਸ਼ਾਹ ਤੁਹਾਡੇ ਕਹਿਣ ਦੇ ਉੱਤੇ ਅਸੀਂ ਇਸ ਗੱਲ ਨੂੰ ਜਾਣਿਆ ਹੈ ਕਿ ਵੱਡੀ ਪਰਮ ਪਦਵੀ ਦੀ ਪ੍ਰਾਪਤੀ ਮਨੋਹਰ ਦਾਸ ਨੂੰ ਹੋਈ ਹੈ, ਇਸ ਪ੍ਰਕਾਰ ਤਪ ਇਸ ਨੇ ਠਾਣਿਓ। ਇਸ ਤਰੀਕੇ ਦੇ ਨਾਲ ਮਨੋਹਰ ਦਾਸ ਨੇ ਤਪ ਕੀਤਾ ਸੀ। ਕਸ਼ਮੀਰ ਦੇ ਰਹਿਣ ਵਾਲੇ ਸਿੱਖ ਕਮਾਲ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੀਤੀਆਂ। ਇਸ ਤਰੀਕੇ ਦੇ ਨਾਲ ਮੰਨੋ ਕਿ ਮਨੋਹਰ ਦਾਸ ਜਿਹੜਾ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਰਿਹਾ, ਔਰ ਇਸ ਤੋਂ ਇਲਾਵਾ ਜਿਹਨੂੰ ਇਹ ਮਾਣ ਹਾਸਲ ਸੀ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਉਸ ਨੇ ਆਪਣੀ ਗੋਦੀ ਦੇ ਵਿੱਚ ਖੜਾਇਆ, ਜਿਹੜਾ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਖਿਡਾਵਾ ਸੀ ਮਨੋਹਰ ਦਾਸ, ਉਸ ਦੇ ਜਸ ਨੂੰ ਪ੍ਰਗਟ ਕੀਤਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ।
ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਹੋ ਮੇਰੀ ਹੈ ਪਰਨਾਮ।